ਹਰਮਨ ਰੇਡੀਓ ਸੁਣ ਰਹੇ ਤੇ ਸਾਡੇ ਫੇਸਬੁੱਕ ਪੇਜ ਦੇ ਰਾਹੀਂ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ। ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ। ਸੋ ਅੱਜ ਦਾ ਮਾਈਗ੍ਰੇਸ਼ਨ ਸ਼ੋਅ ਤੁਹਾਡੀ ਖਿਦਮਤ ਚ ਲੈ ਕੇ ਹਮੇਸ਼ਾ ਵਾਂਗ ਮੈਂ ਹਾਜ਼ਰ ਹਾਂ ਅਮਰਦੀਪ ਕੌਰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਚ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਜੁੜ ਚੁੱਕੇ ਨੇ ਰਣਬੀਰ ਸਿੰਘ ਹੁਰੀ ਵੀ, ਉਨ੍ਹਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਹਾਂ। ਰਣਬੀਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ।
ਜੀ ਤੇ ਦੋਸਤੋ, ਹਮੇਸ਼ਾ ਵਾਂਗ ਅੱਜ ਦੇ ਪ੍ਰੋਗਰਾਮ ਦੌਰਾਨ ਵੀ ਅਸੀਂ ਤੁਹਾਡੇ ਸਵਾਲ, ਤੁਹਾਡੀਆਂ ਚਿੰਤਾਵਾਂ ਸ਼ਾਮਲ ਕਰਾਂਗੇ ਔਰ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਮੈਸੇਜ ਰਾਹੀਂ ਤੁਸੀਂ ਸਾਨੂੰ ਭੇਜ ਸਕਦੇ ਹੋ ਜਾਂ ਫਿਰ ਚੱਲਦੇ ਪ੍ਰੋਗਰਾਮ ਚ ਕਾਲ ਕਰਕੇ ਵੀ ਤੁਸੀਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਤੇ ਸਾਡਾ ਨੰਬਰ ਤੁਸੀਂ ਨੋਟ ਕਰ ਲਓ 02-85-99-2811। ਔਰ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਜੇਕਰ ਤੁਸੀਂ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਆਪਣੇ ਫੋਨ ਤੇ ਉਸ ਐਪ ਦੇ ਵਿੱਚ ਹੀ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਉਹਨਾਂ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਤੁਸੀਂ ਸਾਨੂੰ ਸਿੱਧਾ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਹੋਰ ਜਿਹੜੀ ਬੇਨਤੀ ਆ ਉਹ ਜ਼ਰੂਰ ਤੁਹਾਨੂੰ ਕਰਦੇ ਜਾਈਏ ਕਿ ਪ੍ਰੋਗਰਾਮ ਦੌਰਾਨ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੱਲੋਂ ਦਿੱਤੀ ਹੋਈ ਕੋਈ ਵੀ ਜਿਹੜੀ ਸਲਾਹ ਆ ਉਸ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਲਿਆ ਜਾਵੇ ਕਿਉਂਕਿ ਸੀਮਤ ਸਮੇਂ ਦੇ ਵਿੱਚ ਕੀਤੇ ਹੋਏ ਇਸ ਪ੍ਰੋਗਰਾਮ ਦੌਰਾਨ ਤੁਹਾਡੇ ਪਹੁੰਚੇ ਹੋਏ ਜਿਹੜੇ ਸਵਾਲ ਹੈ ਉਹਨਾਂ ਦੇ ਪਿੱਛੇ ਕੀ ਸਥਿਤੀ ਹੈ ਉਹਨਾਂ ਉਸ ਨੂੰ ਜਾਣਨਾ ਜਿਹੜਾ ਕਈ ਵਾਰ ਮੁਸ਼ਕਲ ਹੁੰਦਾ। ਸੋ ਇਸ ਕਰਕੇ ਕਾਨੂੰਨੀ ਸਲਾਹ ਦੇ ਲਈ ਤੁਸੀਂ ਆਪਣੇ ਐਕਸਪਰਟ ਦੇ ਨਾਲ ਵੀ ਰਾਏ ਬਣਾ ਸਕਦੇ ਹੋ। ਤੇ ਲਓ ਜੀ, ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਹੁਣ ਸ਼ੁਰੂ ਕਰਦੇ ਆ ਤੇ ਹਮੇਸ਼ਾ ਵਾਂਗ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਕੋਰੋਨਾ ਕਰਕੇ ਹਾਲਾਤ ਸਾਰੀ ਦੁਨੀਆਂ ਦੇ ਵਿੱਚ ਹੀ ਬਦਲੇ ਬਦਲੇ ਲੱਗਦੇ ਨੇ, ਪਰ ਹੁਣ ਸੁਧਾਰ ਜਿਹੜਾ ਕੁਛ ਦੇਸ਼ਾਂ ਦੇ ਵਿੱਚ ਵੀ ਹੋਇਆ ਔਰ ਆਸਟ੍ਰੇਲੀਆ ਦੇ ਵਿੱਚ ਭਾਵੇਂ ਕਾਫੀ ਦੇਰ ਤੋਂ ਕਾਫੀ ਸੂਬਿਆਂ ਦੇ ਵਿੱਚ ਹਾਲਾਤ ਜਿਹੜੇ ਆ ਬੜੇ ਸੁਖਾਵੇਂ ਬਣੇ ਹੋਏ ਆ, ਪਰ ਵਿਕਟੋਰੀਆ ਦੇ ਵਿੱਚ ਜਿਹੜੇ ਹਾਲਾਤ ਸੀ ਉਹ ਥੋੜੇ ਜਿਹੇ ਗੰਭੀਰ ਸੀ, ਪਰ ਹੁਣ ਪਿਛਲੇ ਕੁਛ ਹਫ਼ਤਿਆਂ ਤੋਂ ਉਹ ਹਾਲਾਤ ਜਿਹੜੇ ਉਹਨਾਂ ਦੇ ਵਿੱਚ ਵੀ ਸੁਧਾਰ ਆਉਣਾ ਸ਼ੁਰੂ ਹੋਇਆ ਕਿਉਂਕਿ ਲਗਾਤਾਰ ਜਿਹੜੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹੈ ਉਹਨਾਂ ਦੇ ਵਿੱਚ ਕਮੀ ਆਈ ਹੈ। ਸੋ ਇਸ ਕਰਕੇ ਜੇਕਰ ਕੋਰੋਨਾ ਤੋਂ ਜਿਹੜਾ ਛੁਟਕਾਰਾ ਉਹ ਮਿਲਦਾ ਵਿਕਟੋਰੀਆ ਨੂੰ ਤੇ ਆਸਟ੍ਰੇਲੀਆ ਨੂੰ ਤਾਂ ਕੁਝ ਸੰਭਾਵਨਾਵਾਂ ਜਿਹੜੀਆਂ ਉਹ ਜ਼ਰੂਰ ਬਣਦੀਆਂ ਨਜ਼ਰ ਆਉਂਦੀਆਂ ਨੇ ਹਰ ਖੇਤਰ ਦੇ ਵਿੱਚ, ਤੇ ਫਿਰ ਖੇਤਰ ਜਦੋਂ ਮਾਈਗ੍ਰੇਸ਼ਨ ਦਾ ਹੋਵੇ ਤਾਂ ਫਿਰ ਉੱਥੇ ਵੀ ਕੁਝ ਸੰਭਾਵਨਾਵਾਂ ਜਿਹੜੀਆਂ ਉਹ ਸਾਨੂੰ ਬਣਾਉਣੀਆਂ ਪੈਣੀਆਂ, ਕੁਝ ਆਸਾਂ ਕੁਝ ਉਮੀਦਾਂ ਜਿਹੜੀਆਂ ਉਹ ਬਣਾ ਕੇ ਰੱਖਣੀਆਂ ਪੈਣੀਆਂ। ਤੇ ਇਸ ਸਭ ਤੇ ਯਾਨੀ ਜੋ ਵੀ ਕੁਝ ਚੱਲ ਰਿਹਾ ਜੋ ਹਾਲਾਤ ਬਣੇ ਹੋਏ ਨੇ ਉਹਦੇ ਉੱਤੇ ਇੱਕ ਟਿੱਪਣੀ ਤਾਂ ਅਸੀਂ ਚਾਹਵਾਂਗੇ ਪਰ ਹਾਲ ਹੀ ਚ ਇੱਕ ਜਿਹੜੀ ਰਿਪੋਰਟ ਹੈ ਮਾਈਗ੍ਰੇਸ਼ਨ ਪ੍ਰੋਗਰਾਮ ਰਿਪੋਰਟ 2019-20 ਦੀ ਉਹ ਰਿਲੀਜ਼ ਹੋਈ ਹੈ ਪਿਛਲੇ ਕੱਲ। ਸੋ ਉਹਦੇ ਉੱਤੇ ਵੀ ਅੱਜ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਤੋਂ ਜਾਣਨਾ ਚਾਹਵਾਂਗੇ। ਰਣਬੀਰ ਜੀ, ਸਭ ਤੋਂ ਪਹਿਲਾਂ ਤਾਂ ਅਜੋਕੇ ਹਾਲਾਤ ਜਿਹੜੇ ਆ ਉਹਨਾਂ ਦੇ ਉੱਤੇ ਤੁਹਾਡੀ ਟਿੱਪਣੀ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਇਹ ਰਿਪੋਰਟ ਜਾਰੀ ਹੋਈ ਆ ਇਹਦੇ ਬਾਰੇ ਸਾਨੂੰ ਜ਼ਰੂਰ ਥੋੜਾ ਜਿਹਾ ਦੱਸਿਓ।
ਜ਼ਰੂਰ, ਪਹਿਲੀ ਗੱਲ ਤੇ ਆਪਾਂ ਨੋਨ ਮਾਈਗ੍ਰੇਸ਼ਨ ਜੇ ਪੱਖ ਤੋਂ ਦੇਖੀਏ ਤੇ ਅੱਜ ਪੋਜ਼ਿਟਿਵ ਇਹ ਆ ਕਿ ਵਿਕਟੋਰੀਆ ਚ ਤੁਸੀਂ ਸੁਣਿਆ ਹੋਣਾ ਕੇਸਿਸ ਕਾਫੀ ਘੱਟ ਗਏ ਨੇ, ਸੋ ਕਾਫੀ ਪੋਜ਼ਿਟਿਵ ਨਿਊਜ਼ ਆ। ਦੂਜਾ, ਅਨਇੰਪਲੋਇਮੈਂਟ ਫਿਗਰਸ ਅੱਜ ਸਰਕਾਰ ਨੇ ਕੱਢੇ ਨੇ ਤੇ ਜੋ ਉਹਨਾਂ ਨੇ ਐਕਸਪੈਕਟ ਕੀਤਾ ਸੀ ਕਿ ਬਹੁਤ ਬੁਰਾ ਹੋਊਗਾ ਫਿਗਰ, ਉਸ ਤੋਂ ਕਾਫੀ ਘੱਟ ਅਨਇੰਪਲੋਇਮੈਂਟ ਰੇਟ ਆਈ ਹੈ। ਸੋ ਕਾਫੀ ਪੋਜ਼ਿਟਿਵ ਨੋਟਸ ਤੇ ਅੱਜ ਦਿਨ ਦੀ ਸ਼ੁਰੂਆਤ ਹੋਈ ਹੈ। ਉਮੀਦ ਕਰਦੇ ਹਾਂ ਵੀ ਅਗਲੇ ਆਉਣ ਵਾਲੇ ਦਿਨਾਂ ਚ ਵੀ ਵਿਕਟੋਰੀਆ ਚ ਪੋਜ਼ਿਟਿਵ ਸੁਣਨ ਚ ਮਿਲੂਗਾ ਤੇ ਜਲਦੀ ਹੀ ਇੱਥੇ ਆਪਾਂ ਨੂੰ ਜਿਹੜੇ ਲੋਕਡਾਊਨ ਹੈ ਉਹ ਚ ਕੁਛ ਰਿਆਇਤ ਮਿਲੂਗੀ ਤੇ ਅਸੀਂ ਵੀ ਤੁਹਾਡੇ ਸਟੂਡੀਓ ਆ ਕੇ ਤੁਹਾਡੇ ਨਾਲ ਆਹਮੋ ਸਾਹਮਣੇ ਗੱਲ ਕਰ ਸਕਾਂਗੇ। ਠੀਕ ਹੈ, ਸੋ ਪੋਜ਼ਿਟਿਵ ਰਹੀ ਮਾਈਗ੍ਰੇਸ਼ਨ ਰਿਪੋਰਟ ਦੀ ਗੱਲ 2019-20 ਦੀ, ਇਹ ਫਿਗਰਸ ਜਿਹੜੇ ਆ ਨੋਰਮਲੀ ਜੁਲਾਈ ਚ ਨਿਕਲਦੇ ਨੇ ਪਰ ਕੋਵਿਡ ਕਰਕੇ ਤੁਹਾਨੂੰ ਪਤਾ ਹੈ ਸਾਰਾ ਕੁਛ ਡਿਲੇਡ ਹੋ ਗਿਆ ਤੇ ਸਰਕਾਰ ਨੇ ਇਹ ਰਿਪੋਰਟ ਕੱਢੀ ਹੈ ਜਿਸ ਚ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਸਾਲ ਦੇ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਨੇ ਉਹਦੀ ਕੰਪੈਰੀਜ਼ਨ ਚ ਇਹਨਾਂ ਨੇ ਕਿੰਨੀਆਂ ਜਿਹੜੀਆਂ ਰੈਜੀਡੈਂਸੀ ਗ੍ਰਾਂਟਸ ਜਿਹੜੀਆਂ ਉਹ ਦਿੱਤੀਆਂ। ਸੋ 1,60,000 ਜਿਹੜਾ ਕੈਪ ਸੀ, ਬਟ ਇਹ ਚ ਦੇਖਣ ਚ ਆਇਆ ਕਿ ਬਹੁਤ ਘੱਟ ਇਹਨਾਂ ਨੇ ਜਿਹੜੀਆਂ ਰੈਜੀਡੈਂਸੀ ਗ੍ਰਾਂਟਸ ਦਿੱਤੀਆਂ, 20,000 ਦਾ ਸ਼ਾਰਟ ਫਾਲ ਆ, ਨੀਅਰਲੀ 20,000 ਦਾ ਸ਼ਾਰਟ ਫਾਲ ਆ, 1,40,000 ਦੇ ਆਸ ਪਾਸ ਇਹਨਾਂ ਨੇ ਕਹਿ ਲਓ ਪਰਮਨੈਂਟ ਰੈਜੀਡੈਂਸੀ ਗ੍ਰਾਂਟ ਕੀਤੀ ਆ। ਇੱਥੇ ਮੈਂ ਥੋੜਾ ਜਿਹਾ ਕਲੈਰੀਫਾਈ ਕਰਦਾ ਕਿ ਸਰਕਾਰ ਨੇ ਪਹਿਲੋਂ ਹੀ ਇੰਡੀਕੇਸ਼ਨ ਦੇਤੇ ਸੀ, ਪੁਆਇੰਟਸ ਇੰਨੇ ਵੱਧ ਗਏ ਅਕਾਊਂਟੈਂਟਸ ਵਾਸਤੇ, ਆਈ ਟੀ ਵਾਲਿਆਂ ਵਾਸਤੇ ਇੰਨੇ ਪੁਆਇੰਟਸ ਵੱਧ ਗਏ। ਉਹਦਾ ਇਫੈਕਟ ਆਹੀ ਹੋਣਾ ਸੀ ਕਿ ਜਿੰਨੀਆਂ ਪਲੇਸਿਸ 1,60,000 ਜਿਹੜੀਆਂ ਇਹਨਾਂ ਨੇ ਐਲੋਕੇਟ ਕੀਤੀਆਂ ਸੀ ਉਹ ਮੀਟ ਨਹੀਂ ਹੋ ਪਾਉਣੀਆਂ ਸੀ, ਪਰ ਕਿਸੇ ਨੂੰ ਇਹ ਨਹੀਂ ਅੰਦਾਜ਼ਾ ਸੀ ਕਿ ਉਹ ਗੈਪ ਜਿਹੜਾ ਉਹ 20,000 ਦਾ ਗੈਪ ਹੋਊਗਾ, ਜਿਹੜਾ ਕਿ ਮੇਰੇ ਖਿਆਲ ਨਾਲ 15 ਸਾਲ ਚ ਪਹਿਲੀ ਵਾਰ ਇੰਨਾ ਮੇਜਰ ਗੈਪ ਆਇਆ। ਠੀਕ ਹੈ, ਸੋ ਬਹੁਤ ਘੱਟ ਗਿਣਤੀ ਚ ਕਹਿ ਲਓ ਰੈਜੀਡੈਂਸੀ ਗ੍ਰਾਂਟ ਹੋਈਆਂ ਵਾ, ਉਹਦੇ ਬਾਰੇ ਆਪਾਂ ਕਹਿ ਲਓ ਡਿਫਰੈਂਟ ਕੈਟੇਗਰੀਜ਼ ਦੀ ਆਪਾਂ ਡਿਸਕਸ਼ਨ ਅੱਗੇ ਕਰਾਂਗੇ।
ਜੀ, ਜਿਵੇਂ ਤੁਸੀਂ ਗੱਲ ਕੀਤੀ ਵੀ ਬਹੁਤ ਘੱਟ ਗ੍ਰਾਂਟਸ ਹੋਈਆਂ ਆ ਇਹਨਾਂ ਦੇ ਵਿੱਚੋਂ, ਜੇ ਅਸੀਂ ਸਕਿਲਡ ਪਰਮਾਨੈਂਟ ਮਾਈਗ੍ਰੇਸ਼ਨ ਦੀ ਜਿਹੜੀ ਗ੍ਰਾਂਟ ਲਿਸਟ ਦੇਖੀਏ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਕਮੀ ਆਈ ਹੈ 2019-20 ਵਾਲੀ, ਹੈ ਨਾ? ਇਹਦੇ ਉੱਤੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ?
ਇਸ ਤੇ ਦੇਖੋ ਜੇ ਸਭ ਤੋਂ ਜ਼ਿਆਦਾ ਜਿਹੜੀ ਕਟੌਤੀ ਕਹਿ ਲਓ ਜਿਹੜੀ ਰਿਡਕਸ਼ਨ ਉਹ ਆਈ ਆ ਸਬ ਕਲਾਸ 189, ਠੀਕ ਹੈ, ਜਿਹਨੂੰ ਆਪਾਂ ਸਕਿਲਡ ਇੰਡੀਪੈਂਡੈਂਟ ਵੀਜ਼ਾ ਕਹਿੰਦੇ ਆ, ਉਹਦੇ ਚ ਸਭ ਤੋਂ ਜ਼ਿਆਦਾ ਰਿਡਕਸ਼ਨ ਆਈ ਆ। ਦੇਖਿਆ ਜਾਵੇ ਤਾਂ 70% ਲੈਸ ਪਹਿਲੋਂ, ਜੇ ਅਗਰ ਆਪਾਂ ਪਿਛਲੇ ਸਾਲ ਦੀ ਦੇਖੀਏ ਤੇ ਨੀਅਰਲੀ 1,000 ਦੇ ਨੇੜੇ ਤੇੜੇ ਸੀ, ਇਸ ਸਾਲ 11,000 ਕੁਛ ਆਈਆਂ ਨੇ, ਜੋ 67% ਜਿਹੜਾ ਵਾ, ਜੇ ਆਪਾਂ ਸਪੋਟ ਆਨ ਹੋਣਾ ਚਾਹੁੰਦੇ ਹਾਂ, ਸਪੈਸੀਫਿਕ ਹੋਣਾ ਚਾਹੁੰਦੇ ਹਾਂ, 67% ਰਿਡਕਸ਼ਨ ਆਈ ਆ। ਸੋ 189 ਦਾ ਜਿੱਦਾਂ ਮੈਂ ਕਿਹਾ ਕਿ ਪਹਿਲੋਂ ਵੀ ਦੇਖਿਆ ਗਿਆ ਕਿ 18 ਦੀਆਂ ਇਨਵਾਈਟਸ ਬਹੁਤ ਘੱਟ ਆਈਆਂ ਸੀ। ਠੀਕ ਆ, ਕੰਪੀਟੀਸ਼ਨ ਕਹਿ ਲਓ, ਡਿਮਾਂਡ ਐਂਡ ਸਪਲਾਈ ਕਹਿ ਲਓ, ਗਵਰਨਮੈਂਟ ਕਹਿ ਲਓ, ਗਵਰਨਮੈਂਟ ਤੇ ਕਾਫੀ ਪ੍ਰੈਸ਼ਰ ਸੀ ਕਿ ਇਮੀਗ੍ਰੇਸ਼ਨ ਜਿਹੜੀ ਘਟਾਈ ਜਾਵੇ। ਠੀਕ ਹੈ, ਸੋ ਇਹ ਚ ਕਈ ਫੈਕਟਰਸ ਨੇ, ਠੀਕ ਆ, ਜਿਹਦੇ ਕਰਕੇ ਇਹ ਘੱਟ ਹੋਈਆਂ ਨੇ। ਸਟੇਟ ਨੋਮੀਨੇਸ਼ਨ ਹਾਲਾਂਕਿ ਜਿਹੜਾ ਸਬ ਕਲਾਸ 190 ਆ ਉਹ ਆਲਮੋਸਟ ਸੇਮ ਰਹੀਆਂ ਨੇ, ਥੋੜਾ ਬਹੁਤ ਫਰਕ ਹੈ ਬਟ ਆਲਮੋਸਟ, ਸਭ ਤੋਂ ਜ਼ਿਆਦਾ ਕਟੌਤੀ ਜਿਹੜੀ ਆ ਉਹ ਸਬ ਕਲਾਸ 189 ਚ ਦੇਖਣ ਚਾਹੀਦਾ।
ਠੀਕ, ਤੇ ਅਸੀਂ ਸਵਾਲ ਜਿਹੜੇ ਉਹ ਵੀ ਲੈਂਦੇ ਜਾਵਾਂਗੇ, ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਸਵਾਲ ਸ਼ੁਰੂ ਕਰੀਏ ਤੇ ਗੱਲਬਾਤ ਜਿਹੜੀ ਜਾਰੀ ਰੱਖੀਏ, ਜਾਂ ਫਿਰ ਪਹਿਲਾਂ ਗੱਲਬਾਤ ਜਿਹੜੀ ਇਹਦੇ ਉੱਤੇ ਕਰ ਲਈਏ ਤੇ ਫਿਰ ਉਸ ਤੋਂ ਬਾਅਦ ਸਵਾਲ ਲਈਏ।
ਸਵਾਲ ਆਪਣੇ ਸੁਣਨ ਵਾਲਿਆਂ ਦੇ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਸੋ ਇਸ ਲਈ ਆਪਾਂ ਸਵਾਲਾਂ ਤੋਂ ਸ਼ੁਰੂ ਕਰ ਲਈਏ ਫਿਰ ਗੱਲਬਾਤ ਸ਼ੁਰੂ ਰੱਖਾਂਗੇ,
ਗੱਲਬਾਤ ਜਾਰੀ ਰੱਖਾਂਗੇ। ਬਿਲਕੁਲ, ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਜਿਹੜੀ ਹੈ ਉਹ ਫੇਸਬੁੱਕ ਜ਼ਰੀਏ ਮਾਇੰਕ ਸਚਦੇਵਾ ਹੋਰਾਂ ਨੇ ਬਣਾਈ ਹੈ। ਮਾਇੰਕ ਪੁੱਛ ਰਹੇ ਨੇ, ਕਹਿੰਦੇ ਸਰ ਵੈਲਡਰ ਫਸਟ ਕਲਾਸ ਪੁਆਇੰਟਸ 189 ਵਿਕਟੋਰੀਆ, ਐਨੀ ਚਾਂਸਿਸ?
ਸਾਰੇ ਪੁਆਇੰਟਸ ਤੇ ਕਾਫੀ ਵਧੀਆ ਹੈ ਮਾਇੰਕ ਜੀ, ਠੀਕ ਹੈ, ਲੇਕਿਨ ਵਿਕਟੋਰੀਆ ਦੀ ਤੁਸੀਂ ਰੀਸੈਂਟ ਅਪਡੇਟ ਜਿਹੜੀ ਸੁਣੀ ਹੋਣੀ ਆ ਉਹ ਸਿਰਫ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਤੱਕ ਬਜਟ ਡਿਲੀਵਰ ਨਹੀਂ ਹੋ ਜਾਂਦਾ ਅਸੀਂ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਦੇਣੀ ਆ ਜਿਹੜੇ ਇਨਵਾਈਟਸ ਆ। ਸੋ ਓਬਵੀਅਸਲੀ ਵੇਟ ਕਰੋ ਬਜਟ ਤੱਕ ਦੀ, 80 ਪੁਆਇੰਟਸ ਇਜ਼ ਵੈਰੀ ਗੁੱਡ ਪੁਆਇੰਟਸ, ਤੁਹਾਡੇ ਚਾਂਸਿਸ ਡੈਫੀਨਿਟ ਹੈਗੇ ਆ ਤੁਹਾਨੂੰ ਇਨਵਾਈਟ ਆਉਂਦੇ
ਜੀ। ਅਗਲਾ ਸਵਾਲ ਸੁਖਦੀਪ ਕੌਰ ਕਰ ਰਹੇ ਨੇ, ਸੁਖਦੀਪ ਪੁੱਛ ਰਹੇ ਨੇ ਕਹਿੰਦੇ ਐਨੀ ਚਾਂਸਿਸ ਕੁਈਨਜ਼ਲੈਂਡ ਵਿਲ ਬੀ ਓਪਨ ਫਾਰ 190?
ਹਾਂਜੀ, ਸਾਰੀ ਚੀਜ਼ ਇਹ ਬਜਟ ਦੇ ਨੇੜੇ ਤੇੜੇ ਜ਼ਿਆਦਾ ਕਲੈਰੀਫਾਈ ਹੋ ਜਾਊਗੀ ਜਦੋਂ ਸਟੇਟ ਨੂੰ ਐਲੋਕੇਸ਼ਨ ਮਿਲ ਜਾਣਗੀਆਂ, ਤੇ ਹਾਂਜੀ ਡੈਫੀਨੇਟਲੀ ਵਿਦਇਨ ਅ ਫਿਊ ਮੰਥਸ ਆਪਾਂ ਨੂੰ ਅਪਡੇਟ ਇੱਥੇ ਆ ਜਾਊਗੀ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਜੌਨ ਗਰਗ। ਜੌਨ ਗਰਗ ਪੁੱਛ ਰਹੇ ਨੇ ਕਹਿੰਦੇ ਸਰ ਮੈਂ ਆਈ ਲੌਜ ਕਹਿੰਦੇ 489 ਇਨ ਆਟੋਮੋਟਿਵ ਫਰੋਮ ਸਦਰਨ ਇਨਲੈਂਡ ਐਂਡ ਰਿਕੁਐਸਟਡ ਡੌਕਸ ਵਰ ਪ੍ਰੋਵਾਈਡਡ ਇਨ ਜੂਨ, ਦੈਟ ਵਾਜ ਜਸਟ ਏ ਐਫ ਪੀ ਐਂਡ ਮੈਡੀਕਲ ਫਾਰ ਮਾਈ ਵਾਈਫ, ਨਾਓ ਮਾਈ ਮੈਡੀਕਲ ਇਜ਼ ਐਕਸਪਾਇਰਡ 1 month ਅਗੋ, ਸ਼ੁਡ ਆਈ ਕ੍ਰੀਏਟ ਨਿਊ ਐਚ ਏ ਪੀ ਆਈ ਡੀ ਐਂਡ ਗੈਟ ਇਟ ਡਨ ਬਾਈ ਸੈਲਫ ਔਰ ਜੀ get it done by self or should I wait for the file open again as my student visa is finishing in on 10th December, that's why I want get it done.
Haan ji dekho main pehle bhi kehna aaya ki agar tadi koi bhi cheez expired hai jada Australian Federal Police clearance ya medicals to unhe zarur check karo kyunki medicals to bina apan pata hai ki approval apni honi nahi hai, theek hai, wo non negotiable hai medicals visa, medicals apne phone je 12 mahine apan nu ho gaye ya ਸਰਟਨਲੀ ਆਪਾਂ ਜਿਹੜਾ ਹੈਪਾਟਾਈਟਿਸ ਕ੍ਰੀਏਟ ਕਰਕੇ ਮੈਡੀਕਲਸ ਕਰਵਾਈਏ, ਕਿਉਂਕਿ ਮੈਡੀਕਲਸ ਵੀ ਤੁਸੀਂ ਦੇਖੋ ਡਿਲੇ ਕਾਫੀ ਜ਼ਿਆਦਾ ਆ ਰਹੀ ਹੈ, ਬੂਪਾ ਕਾਫੀ ਡਿਲੇਸ ਕਰ ਰਿਹਾ ਵਾ ਜਿਹੜੇ ਮੈਡੀਕਲਸ ਆ, ਕਈ ਵਾਰ ਅਪਾਇੰਟਮੈਂਟ ਜਿਹੜੀ ਉਹ ਕੈਂਸਲ ਵੀ ਹੋ ਰਹੀ ਨੇ। ਸੋ ਇੱਕ ਪ੍ਰੋਬਲਮ ਹੋ ਸਕਦੀ ਹੈ ਚੌਨ ਜੀ, ਜੇ ਤੁਸੀਂ ਹੈਪ ਆਈ ਡੀ ਕ੍ਰੀਏਟ ਕਰਨ ਜਾਓ ਸ਼ਾਇਦ ਸਿਸਟਮ ਤੁਹਾਨੂੰ ਨਾ ਕਰਨ ਦੇਵੇ, ਬਟ ਅਗਰ ਜੇ ਸਿਸਟਮ ਤੁਹਾਨੂੰ ਜਨਰੇਟ ਕਰਨ ਦਿੰਦਾ ਹੈਪ ਆਈ ਡੀ, ਤੇ ਸਰਟਨਲੀ ਪਲੀਜ਼ ਕਰਕੇ ਆਪਣੇ ਮੈਡੀਕਲਸ ਬੁੱਕ ਕਰਾਓ ਜਲਦੀ ਤੋਂ ਜਲਦੀ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਹਰਵੀਰ ਖਹਿਰਾ ਹੋਰੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਹਰਵੀਰ ਜੀ। ਇਹਨਾਂ ਨੇ ਰਣਵੀਰ ਜੀ ਪੁੱਛਣਾ ਚਾਹਿਆ, ਕਹਿੰਦੇ ਇਫ ਆਈ ਕਲੇਮ ਅਨਮੈਰਿਡ ਪੁਆਇੰਟ ਫਾਰ ਗੈਟਿੰਗ 491 ਵੀਜ਼ਾ, ਆਫਟਰ ਗੈਟਿੰਗ ਦਿਸ ਵੀਜ਼ਾ ਕੈਨ ਆਈ ਗੈਟ ਮੈਰਿਜ?
ਇਹ ਤਾਂ ਤੁਸੀਂ ਓਬਵੀਅਸਲੀ ਗੈਟਿੰਗ ਦਾ ਪੁਆਇੰਟ, ਤੁਸੀਂ ਮੈਰਿਡ ਤਾਂ ਹੋ ਸਕਦੇ ਆ, ਠੀਕ ਹੈ, ਜਦੋਂ ਤੱਕ ਤੁਹਾਨੂੰ ਇਨਵਾਈਟ ਆ ਜਾਵੇ, ਠੀਕ ਹੈ, ਤੁਸੀਂ ਹੋ ਸਕਦੇ 100%। ਬਟ ਮੈਂ ਪਹਿਲੋਂ ਵੀ ਪ੍ਰੋਗਰਾਮ ਚ ਕਹਿੰਦਾ ਹੋਇਆ ਕਿ ਇਹਨੂੰ ਪਲੀਜ਼ ਇਹਨੂੰ ਮਿਸ ਯੂਜ਼ ਨਾ ਕਰੋ। ਅਗਰ ਤੁਸੀਂ ਮੈਰਿਡ ਆ ਤਾਂ ਪਲੀਜ਼ ਮੈਰਿਡ ਸ਼ੋ ਕਰੋ, ਅਗਰ ਤੁਸੀਂ ਨਹੀਂ ਆ ਬਾਏ ਆਲ ਮੀਨਸ ਤੁਸੀਂ ਬਾਹਰ ਨੂੰ ਮੈਰਿਜ, ਉੱਥੇ ਡਿਪਾਰਟਮੈਂਟ ਨੇ ਇਹ ਨਹੀਂ ਕਿਹਾ ਕਿ ਤੁਸੀਂ ਬਾਹਰ ਨੂੰ ਮੈਰਿਜ ਨਹੀਂ ਕਰਾ ਸਕਦੇ, ਉਹਨਾਂ ਨੇ ਕਿਹਾ ਐਟ ਦ ਟਾਈਮ ਆਫ ਅਲੋਟਮੈਂਟ ਤੁਸੀਂ ਪੁਆਇੰਟਸ ਕਲੇਮ ਕਰਨੇ ਆ, ਤੁਸੀਂ ਅਨਮੈਰਿਡ ਹੋਣੇ ਚਾਹੀਦੇ ਆ ਤਾਂ ਹੀ ਤੁਹਾਨੂੰ ਪੁਆਇੰਟਸ ਮਿਲਣਗੇ।
ਜੀ ਬਿਲਕੁਲ, ਤੇ ਇਸ ਤੋਂ ਅਗਲਾ ਸਵਾਲ ਜਿਹੜਾ ਉਹ ਫੇਸਬੁੱਕ ਰਾਹੀਂ ਸਾਡੇ ਨਾਲ ਮਨਜੀਤ ਸੰਧੂ ਹੋਰੀ ਜੁੜੇ ਨੇ, ਉਹਨਾਂ ਦਾ ਸ਼ਾਮਿਲ ਕਰਦੇ ਹਾਂ ਜੀ। ਤੇ ਮਨਜੀਤ ਸੰਧੂ ਪੁੱਛ ਰਹੇ ਨੇ, ਕਹਿੰਦੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਸਤਿ ਸ੍ਰੀ ਅਕਾਲ ਮਨਜੀਤ ਜੀ, ਕਹਿੰਦੇ ਮਾਈ ਵਾਈਫ ਆਲਰੇਡੀ ਲਿਵਿੰਗ ਇਨ ਆਸਟ੍ਰੇਲੀਆ ਔਨ ਸਟੱਡੀ ਵੀਜ਼ਾ ਐਂਡ ਡੂਇੰਗ ਮਾਸਟਰਸ ਵੀ ਪੋਸਟ ਸਟੱਡੀ ਬੀ ਐਸ ਸੀ ਨਰਸਿੰਗ ਇਨ ਇੰਡੀਆ ਵਿਦ 3 years ਐਕਸਪੀਰੀਅੰਸ, ਵੀ ਅਪਲਾਈਡ ਸਟੂਡੈਂਟ ਕੰਬਾਈਨਡ ਡਿਪੈਂਡੈਂਟ ਵੀਜ਼ਾ ਆਫਸ਼ੋਰ, ਇਟ ਹੈਜ ਬੀਨ 11 months ਬਟ ਸਟਿਲ ਨਾਟ ਰਿਸੀਵਡ, ਪਲੀਜ਼ ਯੂ ਕੈਨ ਟੈਲ ਅਸ ਵੈਨ ਵਿਲ ਰਿਸੀਵ, ਇਫ ਬਾਏ ਚਾਂਸ ਮਾਈ ਵੀਜ਼ਾ ਰਿਫਿਊਜ਼ਡ ਦੈਨ ਮੈਨੂੰ TR-485 ਆਫਸ਼ੋਰ ਤੋਂ ਮਿਲਜੂ ਕੋਈ ਇਫੈਕਟ ਤਾਂ ਨਹੀਂ ਹੋਵੇਗਾ, ਐਂਡ ਇੰਡੀਆ ਦਾ ਅਸੈਸਮੈਂਟ ਲੈਵਲ ਕਹਿੰਦੇ ਚੇਂਜ ਹੋ ਸਕਦਾ,
ਜਵਾਬ ਮੈਂ ਦੇ ਦਾ। ਮੈਂ ਪਹਿਲਾਂ ਵੀ ਪ੍ਰੋਗਰਾਮ ਚ ਕਹਿੰਦਾ ਰਿਹਾ ਹੈ ਕਿ ਜਿਹੜਾ ਸਟੂਡੈਂਟ ਡਿਪੈਂਡੈਂਟ ਆਪਾਂ ਲਾਉਂਦੇ ਹਾਂ, ਕਈ ਵਾਰ ਉਹਦਾ ਪ੍ਰੋਸੈਸਿੰਗ ਟਾਈਮ 12 to 16 months ਈਵਨ ਵੱਧ ਕੋਰੋਨਾ ਵਾਇਰਸ ਕਰਕੇ ਈਵਨ ਵੱਧ ਹੋ ਸਕਦਾ। ਤਾਂ ਓਬਵੀਅਸਲੀ ਤੁਹਾਡਾ ਕੇਸ ਨੇੜੇ ਆ ਡਿਸਾਈਡ ਹੋਣ ਦੇ, ਠੀਕ ਆ। ਮੈਂ ਪਹਿਲੋਂ ਪ੍ਰੋਗਰਾਮ ਚ ਕਿਹਾ ਪਲੀਜ਼ ਮੇਕ ਸ਼ੋਰ ਕਿ ਤੁਸੀਂ ਰਿਲੇਸ਼ਨਸ਼ਿਪ ਦਾ ਇਨਫ ਪਰੂਫ ਲਾਓ ਤਾਂ ਕਿ ਉੱਥੇ ਕੋਈ ਡਾਊਟਸ ਨਾ ਹੋਣ ਡਿਪਾਰਟਮੈਂਟ ਨੂੰ। ਦੂਜਾ ਜਿਹੜਾ ਤੁਸੀਂ ਕਹਿ ਰਹੇ ਹਾਂ ਇਟ ਗੈਟਸ ਰਿਫਿਊਜ਼ਡ, ਹਾਂਜੀ, ਇਫ ਇਟ ਗੈਟਸ ਰਿਫਿਊਜ਼ਡ, ਜੇ ਤੁਸੀਂ ਆਸਟ੍ਰੇਲੀਆ ਚ ਆਲਰੇਡੀ ਆ ਤੇ ਤੁਹਾਡੇ ਤੇ ਸੈਕਸ਼ਨ 48 ਬਾਰ ਲੱਗੂਗਾ, ਤੁਹਾਨੂੰ ਵਾਪਸ ਜਾ ਕੇ 485 ਦੀ ਡਿਪੈਂਡੈਂਟ ਫਾਈਲ ਜਿਹੜੀ ਐਪਲੀਕੇਸ਼ਨ ਲਾਉਣੀ ਪਊਗੀ। 485 ਡਿਪੈਂਡੈਂਟ ਦਾ ਸਕਸੈਸ ਰੇਟ ਕਾਫੀ ਵਧਿਆ ਸਟੂਡੈਂਟ ਡਿਪੈਂਡੈਂਟ ਨਾਲੋਂ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜੇ ਤੁਸੀਂ 485 ਤੇ ਡਿਪੈਂਡੈਂਟ ਲਾਓਗੇ ਤੇ ਚਾਂਸਿਸ ਬਹੁਤ ਹਾਈ ਆ। ਬਾਕੀ ਆਪਾਂ ਉਮੀਦ ਤਾਂ ਕਰਦੇ ਹਾਂ ਕਿ ਤੁਹਾਡਾ ਪਹਿਲਾਂ ਸਟੂਡੈਂਟ ਡਿਪੈਂਡੈਂਟ ਆ ਜਾਵੇ, ਜੇ ਨਹੀਂ ਹੁੰਦਾ ਆਫਸ਼ੋਰ ਜਾ ਕੇ ਤੁਸੀਂ 485 ਡਿਪੈਂਡੈਂਟ ਐਪਲੀਕੇਸ਼ਨ ਲਾ ਸਕਦੇ ਆ। ਤੀਜਾ ਤੁਹਾਡਾ ਕੁਸ਼ਚਨ ਕਿ ਅਸੈਸਮੈਂਟ ਲੈਵਲ ਚੇਂਜ ਹੋ ਸਕਦਾ ਹੈ, ਇਹ ਕਿਸੇ ਨੂੰ ਨਹੀਂ ਪਤਾ, ਠੀਕ ਹੈ। ਇਹ ਸਾਲ ਚ ਕਹਿ ਲਓ ਐਵਰੀ ਈਅਰ ਤੁਹਾਡੇ ਅਸੈਸਮੈਂਟ ਲੈਵਲ ਜਿਹੜੇ ਆ ਉਹ ਚੇਂਜ ਕਰਦੇ ਆ, ਹੋ ਸਕਦਾ ਹੈ, ਪਰ ਆਪਾਂ ਇਹਦੇ ਤੇ ਜ਼ਿਆਦਾ ਉਮੀਦਾਂ ਨਾ ਰੱਖ ਕੇ ਜਿਹੜਾ ਕਰੰਟ ਅਸੈਸਮੈਂਟ ਲੈਵਲ ਆ ਉਸ ਹਿਸਾਬ ਨਾਲ ਆਪਾਂ ਆਪਣੀ ਪ੍ਰੋਫੈਸ਼ਨ ਕਰੀਏ। ਮੈਨੂੰ ਲੱਗਦਾ ਅਗਰ ਤੁਸੀਂ ਐਂਪਲ ਡਾਕੂਮੈਂਟੇਸ਼ਨ ਲਾਈ ਹੈ ਤੇ ਉਹ ਬੈਚਲਰਸ ਕਰ ਰਹੇ ਆ, ਤੁਹਾਡਾ ਸਟੂਡੈਂਟ ਡਿਪੈਂਡੈਂਟ ਹੀ ਸਕਸੀਡ ਹੋ ਜਾਣਾ ਚਾਹੀਦਾ,
ਠੀਕ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਰਣਵੀਰ ਜੀ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ 1600 ਨੰਬਰ ਤੋਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਕੌਣ ਬੋਲ ਰਹੇ ਹੋ ਜੀ?
ਹੈਲੋ, ਹਾਂਜੀ ਮੈਂ ਸੁਨੀਲ ਗੱਲ ਕਰ ਰਿਹਾ ਜੀ ਮੈਲਬਨ ਤੋਂ।
ਹਾਂਜੀ ਸੁਨੀਲ ਜੀ ਸਵਾਗਤ ਹੈ, ਕੀ ਸਵਾਲ ਹੈ ਤੁਹਾਡਾ?
ਹਾਂਜੀ ਮੈਂ ਪੁੱਛਣਾ ਸੀ, ਮੈਂ ਅਸੀਂ ਕਰੰਟਲੀ ਹੁਣ ਪ੍ਰੀਜੀ ਵੀਜ਼ਾ ਏ ਤੇ ਹੈ ਆਪਣੀ, ਤੇ ਹੁਣ ਅਸੀਂ EOI ਅਪਲਾਈ ਕੀਤੀ ਹੋਈ ਹੈ 491 ਦੀ, ਜਦੋਂ EOI ਆ ਜਾਂਦੀ ਹੈ ਇਨਵਾਈਟ ਤੇ ਅਸੀਂ ਉਦੋਂ ਵੀਜ਼ਾ ਅਪਲਾਈ ਕਰਨਾ ਸੀ, ਉਹਦਾ ਕੀ ਪ੍ਰੋਸੈਸ ਹੈ, ਅਸੀਂ ਕਿਹੜੇ ਵੀਜ਼ੇ ਤੇ ਹੋਣੀ ਚਾਹੀਦੀ ਹੈ, ਕਿੱਦਾਂ ਮਤਲਬ ਸਾਨੂੰ ਫਾਈਲ ਵਿਡਰਾਅ ਕਰਨੀ ਪਊਗੀ ਜਾਂ ਕਿੱਦਾਂ ਸਾਨੂੰ ਕਿਹੜਾ ਵੀਜ਼ਾ ਮਿਲੂ ਅੱਗੇ, ਬ੍ਰਿਜਿੰਗ ਏ ਹੋਊਗਾ ਬੀ ਓ ਕਿੱਦਾਂ ਹੋਊਗਾ?
ਬ੍ਰਿਜਿੰਗ ਵੀਜ਼ਾ ਤੁਹਾਡਾ ਜਿਹੜਾ ਹੈ, ਤੁਹਾਡੀ ਕੋਈ ਪਹਿਲਾਂ ਐਪਲੀਕੇਸ਼ਨ ਰਿਫਿਊਜ਼ ਹੋਈ ਸੀ ਜਾਂ ਤੁਸੀਂ ਕੋਈ ਵੀਜ਼ਾ 491 ਦੇ ਬੇਸ ਤੇ ਤੁਹਾਨੂੰ ਮਿਲਿਆ, ਤੁਸੀਂ ਤੁਹਾਡੀ ਪਹਿਲਾਂ ਕੋਈ ਐਪਲੀਕੇਸ਼ਨ ਰਿਫਿਊਜ਼ ਹੋਈ ਸੀ?
ਨਹੀਂ ਰਿਫਿਊਜ਼ ਨਹੀਂ ਹੋਈ, ਅਸੀਂ ਇੱਕ ਵੀਜ਼ਾ ਪਹਿਲਾਂ ਟੀਆਰ ਖਤਮ ਹੋਈ ਸੀ, ਉਸ ਤੋਂ ਨਵਾਂ ਵੀਜ਼ਾ ਪਾਇਆ, ਹੁਣ ਕਰੰਟਲੀ ਬੀਜ਼ਿੰਗ ਏ ਤੇ ਹੈ।
ਹਾਂਜੀ,
ਉਸ ਤੋਂ ਬਾਅਦ ਹੁਣ ਜੇ ਇਨਵਾਈਟ ਆਉਂਦਾ ਤੇ ਉਸ ਤੋਂ ਬਾਅਦ ਅਸੀਂ, ਨਹੀਂ ਨਹੀਂ 408 ਪਾਇਆ ਜੀ।
ਹਾਂਜੀ ਦੇਖੋ, ਜੇ ਤੁਸੀਂ 408 ਪਾਇਆ ਹੈ, ਠੀਕ ਹੈ, ਤੇ ਬ੍ਰਿਜਿੰਗ ਏ ਤੁਹਾਡੇ ਕੋਲ ਹੈਗਾ ਹੈ ਤੇ ਤੁਹਾਡੀ ਪਹਿਲੋਂ ਕੋਈ ਰਿਫਿਊਜ਼ਲ ਨਹੀਂ ਹੋਈ, ਇਹਦਾ ਮਤਲਬ ਤੁਹਾਡੇ ਤੇ ਸੈਕਸ਼ਨ 48 ਬਾਰ ਨਹੀਂ ਲੱਗਿਆ, ਠੀਕ ਆ, ਤੁਸੀਂ ਆਨਸ਼ੋਰ ਐਪਲੀਕੇਸ਼ਨ ਪਾ ਸਕਦੇ ਹਾਂ ਆਪਣੀ 491 ਦੀ ਜਦੋਂ। ਹਾਂਜੀ
ਜਦੋਂ ਐਪਲੀਕੇਸ਼ਨ ਪਾਵਾਂਗੇ ਤੇ ਉਸ ਟਾਈਮ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਕੰਟੀਨਿਊ ਰਹੂਗਾ ਜਾਂ ਕੋਈ ਨਵਾਂ ਵੀਜ਼ਾ ਕਿੱਦਾਂ, ਮਤਲਬ ਫਿਰ ਤੁਹਾਨੂੰ ਏ ਵਾਲੀ ਫਾਈਲ ਵਿਡਰਾਅ ਕਰਨੀ ਪਊਗੀ ਜਾਂ ਕਿੱਦਾਂ?
ਅਗਰ ਤੁਹਾਡਾ 408 ਡਿਸਾਈਡ ਨਹੀਂ ਹੁੰਦਾ ਤੇ ਤੁਹਾਨੂੰ ਨਵੇਂ ਜਿਹੜੀ ਐਪਲੀਕੇਸ਼ਨ ਹੈ 491 ਦੇ ਬੇਸ ਤੇ ਤੁਹਾਨੂੰ ਬ੍ਰਿਜਿੰਗ ਵੀਜ਼ਾ ਸੀ ਮਿਲੂਗਾ, ਠੀਕ ਹੈ, ਲੇਕਿਨ ਤੁਹਾਡਾ ਬ੍ਰਿਜਿੰਗ ਏ ਕੰਟੀਨਿਊ ਰਹੂਗਾ ਜਦੋਂ ਤੱਕ ਤੁਹਾਡੀ 408 ਡਿਸਾਈਡ ਨਹੀਂ ਹੋ ਜਾਂਦੀ।
ਅਗਰ ਅਸੀਂ ਵਿਡਰਾਅ ਕਰਨੀ ਹੋਵੇ ਫਾਈਲ 408 ਦੀ,
ਫਿਰ ਤੁਹਾਨੂੰ ਇਹ ਧਿਆਨ ਰੱਖਣਾ ਪਊਗਾ ਕਿ ਬ੍ਰਿਜਿੰਗ ਏ ਸੀਜ਼ ਹੋ ਜੂਗਾ ਤੁਹਾਡਾ ਜੇ ਤੁਸੀਂ ਵਿਡਰਾਅ ਕਰਾ ਲਓਗੇ, ਤੇ ਬ੍ਰਿਜਿੰਗ ਸੀ ਐਕਟੀਵੇਟ ਹੋ ਜੂਗਾ ਜਿਸ ਚ ਤੁਹਾਨੂੰ ਵਰਕ ਤੇ ਟ੍ਰੈਵਲ ਰਾਈਟਸ ਨਹੀਂ ਮਿਲਣਗੇ।
ਓਕੇ ਓਕੇ ਓਕੇ, ਮਤਲਬ ਬ੍ਰਿਜਿੰਗ ਸੀ ਹੀ ਮਿਲੂਗਾ ਇਹ ਤੋਂ ਬਾਅਦ?
ਹਾਂਜੀ, ਕਿਉਂਕਿ ਤੁਸੀਂ ਏ ਤੇ ਐਪਲੀਕੇਸ਼ਨ ਪਾ ਰਹੇ ਹੋ ਨਾ, ਤੁਹਾਡੇ ਕੋਲ ਮੇਨ ਸਬਸਟੈਂਸਿਵ ਵੀਜ਼ਾ ਨਹੀਂ ਆ, ਤੇ ਅਗਰ ਤੁਸੀਂ ਏ ਤੇ ਪਾ ਰਹੇ ਹਾਂ ਤੇ ਤੁਹਾਨੂੰ ਏ ਨਹੀਂ ਮਿਲੂਗਾ ਦੁਬਾਰਾ, ਠੀਕ ਹੈ ਜੀ।
ਓਕੇ 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 ਓਕੇ,
ਠੀਕ ਹੈ ਸੁਨੀਲ ਜੀ।
ਇਹ ਵਰਕ ਰਾਈਟ ਸੇਮ ਰਹਿਣਗੇ?
ਨਹੀਂ ਸਰ, ਅਗਰ ਤੁਸੀਂ ਫਾਈਲ, ਅਗਰ ਤੁਸੀਂ 408 ਨਹੀਂ, ਇਹ ਥੋੜਾ ਕ੍ਰਿਟੀਕਲ ਹੈ ਸਮਝਣਾ, ਅਗਰ ਤੁਸੀਂ 408 ਵਿਦਡਰਾਅ ਕਰਾ ਲੈਂਦੇ ਆ ਫਿਰ ਤੁਹਾਡੇ ਕੋਲ ਵਰਕ ਰਾਈਟਸ ਨਹੀਂ ਰਹਿਣਗੇ। ਅਗਰ ਤੁਸੀਂ 408 ਪ੍ਰੋਸੈਸਿੰਗ ਚ ਆ ਤੇ ਤੁਹਾਡਾ ਬ੍ਰਿਜਿੰਗ ਏ ਕੰਟੀਨਿਊ ਰਹੂਗਾ, ਤੁਹਾਡੇ ਕੋਲ ਵਰਕ ਰਾਈਟਸ ਰਹਿਣਗੇ।
ਓਕੇ ਓਕੇ,
ਹੈਲੋ, ਤੁਸੀਂ ਪਲੀਜ਼ ਮੈਨੂੰ ਕਾਲ ਕਰਕੇ ਵੀ ਦੱਸ ਸਕਦੇ ਹੋ। ਹਾਂਜੀ ਠੀਕ ਹੈ, ਥੋੜਾ ਕਨਫਿਊਜ਼ਿੰਗ ਆ, ਲੇਕਿਨ ਪਲੀਜ਼ ਤੁਸੀਂ ਮੈਨੂੰ ਕਾਲ ਕਰ ਲਓ, ਮੈਂ ਪ੍ਰੋਪਰਲੀ ਐਕਸਪਲੇਨ ਕਰ ਦੂੰਗਾ ਤੁਹਾਨੂੰ, ਠੀਕ ਹੈ।
ਹਾਂਜੀ ਹਾਂਜੀ ਠੀਕ ਹੈ, ਮੈਂ ਸ਼ੋਅ ਤੋਂ ਬਾਅਦ ਕਾਲ ਕਰ
ਲੈਂਦੀ। ਇਸ ਤੋਂ ਬਾਅਦ ਅਗਲਾ ਸਵਾਲ ਸੰਦੀਪ ਸੰਧੂ ਕਰ ਰਹੇ ਨੇ, ਸੰਦੀਪ ਸਾਂਧੀ। ਸੰਦੀਪ ਸਾਂਧੀ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਕਾਲਰ ਜੁੜੇ ਨੇ, ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਨੂੰ ਵੀ ਅਸੀਂ ਆਨਏਅਰ ਕਰਦੇ ਹਾਂ। ਫਿਲਹਾਲ ਅਗਲਾ ਸਵਾਲ ਸੰਦੀਪ ਸਾਂਧੀ ਹੋਰਾਂ ਦਾ। ਸੰਦੀਪ ਸਾਂਧੀ ਪੁੱਛ ਰਹੇ ਨੇ, ਕਹਿੰਦੇ ਸਰ ਆਈ ਵਾਂਟ ਟੂ ਡੂ ਜੋਬ ਰੈਡੀ ਇਨ ਅ ਰੈਸਟੋਰੈਂਟ ਐਜ਼ ਅ ਸ਼ੈਫ, ਵਨ ਪਰਸਨ ਹੈਜ਼ ਡਨ ਹਰ ਟੈਸਟ ਐਜ਼ ਅ ਸ਼ੈਫ ਐਂਡ ਆਈ ਮੋਰ ਗਰਲ ਵਿਲ ਡੂ ਜੋਬ ਰੈਡੀ ਦੇਅਰ ਐਂਡ ਆਈ ਵਾਂਟ ਟੂ ਡੂ ਦਾ ਸੇਮ। ਹਾਂਜੀ, ਵਨ ਮੋਰ, ਸ਼ਾਇਦ ਉਹਨਾਂ ਦਾ ਸਪੈਲ ਜਿਹੜਾ ਗਲਤ ਹੋ ਗਿਆ। ਹਾਂਜੀ, ਵਨ ਮੋਰ ਗਰਲ ਵਿਲ ਡੂ ਜੋਬ ਰੈਡੀ ਦੇਅਰ ਐਂਡ ਆਈ ਵਾਂਟ ਟੂ ਡੂ ਦਾ ਸੇਮ, ਇਫ ਦੇਅਰ ਐਨੀ ਕੈਪ ਹਾਊ ਮੈਨੀ ਪੀਪਲ ਕੈਨ ਡੂ ਜੋਬ ਰੈਡੀ ਇਨ ਰੈਸਟੋਰੈਂਟ, ਰੈਸਟੋਰੈਂਟ ਇਜ 100 ਸੀਟਿੰਗ ਐਂਡ ਓਪਨ 9 to 9 PM 7 days।
ਬੜਾ ਵਧੀਆ ਕੁਸ਼ਚਨ ਹੈ ਤੁਹਾਡਾ, ਆਪਣੇ ਪ੍ਰੋਗਰਾਮ ਚ ਬਹੁਤ ਘੱਟ ਵਾਲਾ ਕੁਸ਼ਚਨ ਪੁੱਛਿਆ ਗਿਆ, ਮੇਰੇ ਖਿਆਲ ਪੁੱਛਿਆ ਹੀ ਨਹੀਂ ਗਿਆ। ਸੰਦੀਪ ਜੀ, ਇੱਦਾਂ ਕੋਈ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਨਹੀਂ ਆ ਕਿ ਕਿੰਨੇ ਜਾਣੇ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ, ਠੀਕ ਆ। ਡਿਪਾਰਟਮੈਂਟ ਇਹ ਚਾਹੁੰਦਾ ਕਿ ਜੋਬ ਰੈਡੀ ਪ੍ਰੋਗਰਾਮ ਦੀਆਂ ਰਿਕੁਆਇਰਮੈਂਟ ਮੀਟ ਹੋਣ, ਜੋਬ ਰੈਡੀ ਇੰਪਲੋਇਮੈਂਟ ਦੀਆਂ, ਵੀ ਤੁਸੀਂ 1725 ਘੰਟੇ ਆਪਣੇ ਕੀਤੇ ਹੋਣ, ਬਾਕੀ ਜੋ TRA ਦੀਆਂ ਰਿਕੁਆਇਰਮੈਂਟ ਆ। ਪ੍ਰੋਬਲਮ ਤਦ ਹੁੰਦੀ ਆ, ਤੁਹਾਡਾ 100-seater ਰੈਸਟੋਰੈਂਟ ਆ, ਅਗਰ 3 ਜਾਣੇ ਨੇ ਕੀਤਾ ਦੈਟਸ ਫਾਈਨ, ਲੇਕਿਨ ਡਿਪਾਰਟਮੈਂਟ ਕੀ ਨਹੀਂ ਦੇਖਣਾ ਚਾਹੁੰਦਾ ਕਿ ਕਿਤੇ ਜਿਹੜਾ ਰੈਸਟੋਰੈਂਟ ਆ ਉਹ ਕਿਤੇ ਜੋਬ ਰੈਡੀ ਇੰਪਲੋਇਮੈਂਟ ਜਾਂ ਪ੍ਰੋਗਰਾਮ ਨੂੰ ਮਿਸਯੂਜ਼ ਤੇ ਨਹੀਂ ਕਰ ਰਿਹਾ। ਮਿਸਯੂਜ਼ ਦਾ ਮਤਲਬ ਇਹ ਹੈ ਕੋਈ ਅੰਡਰ ਦਾ ਟੇਬਲ ਮਨੀ ਲੈ ਕੇ ਤੁਹਾਡਾ ਜੋਬ ਰੈਡੀ ਇੰਪਲੋਇਮੈਂਟ ਤੇ ਨਹੀਂ ਕਰਵਾ ਰਿਹਾ, ਠੀਕ ਆ। ਕਹਿਣ ਦਾ ਮਤਲਬ ਇਹ ਆ ਕਿ ਅਗਰ ਇੱਕ 100-seater ਰੈਸਟੋਰੈਂਟ ਤੋਂ ਡਿਪਾਰਟਮੈਂਟ ਨੂੰ 10 ਐਪਲੀਕੇਸ਼ਨ ਮਿਲੂਗੀਆਂ ਜੋਬ ਰੈਡੀ ਇੰਪਲੋਇਮੈਂਟ ਦੀਆਂ ਤੇ ਪੱਕਾ ਉਹ ਰੈਡ ਫਲੈਗ ਆ, ਠੀਕ ਆ ਜੀ। ਬਟ ਅਗਰ ਉਹਨਾਂ ਨੂੰ 2 or 3 ਮਿਲਦੀਆਂ, 2 ਸ਼ੈਫ ਦੀਆਂ ਮਿਲਦੀਆਂ, ਇੱਕ ਕੁੱਕ ਦੀ, ਚਲੋ ਕੁੱਕ ਦਾ ਹੁਣ STS ਵਾਲਸ ਰਹਿ ਗਿਆ, 2 or 3 ਮਿਲਦੀਆਂ ਤੇ 100-seater ਆ, ਉਹ ਜਸਟੀਫਾਈ ਕਰ ਸਕਦਾ ਕਿ ਮੈਨੂੰ ਇਹ 3 ਜਾਣਿਆਂ ਦੀ ਲੋੜ ਸੀ, ਠੀਕ ਆ। ਪਰ ਜੇ ਤੁਸੀਂ 10 ਦੀ ਕਰਦੇ ਆ ਤੇ ਓਬਵੀਅਸਲੀ TRA ਜਾਂ ਡਿਪਾਰਟਮੈਂਟ ਦੇ ਲਈ ਇਹ ਰੈਡ ਫਲੈਗ ਆ। ਸੋ ਤੁਹਾਡੇ ਕੇਸ ਇਟ ਸ਼ੁਡ ਬੀ ਓਕੇ, ਬਟ ਯੂ ਨੋ ਅਗੇਨ ਤੁਹਾਡੇ ਇੰਪਲੋਇਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਜਿਹੜੇ ਬੰਦਿਆਂ ਨੂੰ ਜੋਬ ਰੈਡੀ ਇੰਪਲੋਇਮੈਂਟ ਕਰਾ ਰਿਹਾ ਹੈ ਜਾਂ ਅੱਗੇ ਹੋਰ ਕਰਾਉਣੇ ਆ, ਉਹਨਾਂ ਦੀ ਉਹ ਲੋੜ ਜਸਟੀਫਾਈ ਕਰ ਸਕਦਾ ਜਾਂ ਨਹੀਂ ਕਰ ਸਕਦਾ, ਠੀਕ ਹੈ। ਸੋ ਤੁਹਾਨੂੰ ਨਹੀਂ ਪ੍ਰੋਬਲਮ, ਕੁੱਲ ਮਿਲਾ ਕੇ ਤੁਹਾਨੂੰ ਨਹੀਂ ਪ੍ਰੋਬਲਮ ਹੋਣੀ ਚਾਹੀਦੀ। ਇੰਪਲੋਇਰ ਨੂੰ ਤੁਸੀਂ ਐਟਲੀਸਟ ਇਹ ਪੁਆਇੰਟਰ ਦੇ ਸਕਦੇ ਕਿ ਪਲੀਜ਼ ਹੱਦ ਤੋਂ ਵੱਧ ਜੋਬ ਰੈਡੀ ਪ੍ਰੋਗਰਾਮ ਵਾਲਿਆਂ ਨੂੰ ਨਾ ਇਨਰੋਲ ਕਰ।
ਜੀ ਸੁਰਨਬੀਰ ਜੀ, ਮਾਈਗ੍ਰੇਸ਼ਨ ਫੀਲਡ ਦੀਆਂ ਜਿਹੜੀਆਂ ਕੁਛ ਐਬਰੀਵੇਸ਼ਨ, ਮੈਨੂੰ ਲੱਗਦਾ ਕਈ ਵਾਰ ਮੈਨੂੰ ਡਰ ਲੱਗਦਾ ਹੁੰਦਾ ਵੀ ਲਿਖਿਆ ਭਾਵੇਂ ਕਿਸੇ ਨੇ ਵੀ ਬੜਾ ਸਧਾਰਨ ਜਿਹਾ ਕੋਈ ਵਰਡ ਹੁੰਦਾ ਔਰ ਉਹਦੇ ਵਿੱਚ ਕੋਈ ਸਪੈਲਿੰਗ ਮਿਸਟੇਕ ਜਿਹੜੀ ਲਿਖਣ ਲੱਗੇ ਜਾਂ ਟਾਈਪ ਕਰਨ ਵੇਲੇ ਹੋ ਜਾਂਦੀ ਆ, ਤੇ ਉਹ ਕਈ ਵਾਰ ਜਦੋਂ ਅਸੀਂ ਸਾਂਝਾ ਕਰਦੇ ਹਾਂ ਤੇ ਫਿਰ ਜ਼ਰੂਰ ਕਿਤੇ ਨਾ ਕਿਤੇ ਸਾਨੂੰ ਸ਼ੰਕਾ ਰਹਿੰਦੀ ਆ ਵੀ ਇਹ ਕਿਤੇ ਮਾਈਗ੍ਰੇਸ਼ਨ ਦੀ ਕੋਈ ਟਰਮ ਨਾ ਹੋਵੇ। ਖੈਰ
ਜੀ, ਮਾਈਗ੍ਰੇਸ਼ਨ ਏਜੰਟਸ ਤੋਂ ਵੀ ਜ਼ਿਆਦਾ ਕਹਿ ਲਓ ਕੌਸ਼ੀਅਸ ਰਹਿਣ ਲੱਗ ਗਏ ਆ, ਕਿਉਂਕਿ ਅਸੀਂ ਵੀ ਹਰ ਇੱਕ ਚੀਜ਼ ਨੂੰ ਧਿਆਨ ਨਾਲ ਦੇਖ ਚਾਹੀਦਾ ਸਾਡੇ ਨਾਲ ਪ੍ਰੋਗਰਾਮ। ਮੈਨੂੰ ਲੱਗਦਾ ਤੁਹਾਡੇ ਹੋਰ ਵੀ ਪ੍ਰੋਗਰਾਮ ਹੁੰਦੇ ਆ, ਤੁਸੀਂ ਹੋਰ ਕੌਸ਼ੀਅਸ ਹੋ ਗਏ ਮਿਲਣਾ, ਜੋ ਕਿ ਚੰਗੀ ਗੱਲ ਹੈ।
ਜੀ
ਚੰਗੀ ਗੱਲ।
ਜੀ ਜੀ ਬਿਲਕੁਲ ਬਿਲਕੁਲ ਬਿਲਕੁਲ। ਸੋ ਧੰਨਵਾਦ। ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 462 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਸਰ ਨੂੰ।
ਹਾਂਜੀ ਸਤਿ ਸ਼੍ਰੀ ਅਕਾਲ।
ਮੇਰਾ ਕੁਐਸਚਨ ਸੀਗਾ, ਮੇਰਾ 491 ਵੀਜ਼ਾ ਗ੍ਰਾਂਟ ਹੋਇਆ ਰੀਸੈਂਟਲੀ, ਤੇ ਸਰ ਮੈਂ ਪੁੱਛਣਾ ਸੀਗਾ ਕਿ ਜਿਹੜਾ ਇਨਕਮ ਦਾ ਉਹਨਾਂ ਦੀ ਰਿਕੁਆਇਰਮੈਂਟ ਹੈ 64K ਦੀ, ਤੇ ਮੂਵਮੈਂਟ ਸਰ ਮੈਂ ਸ਼ੈਫ ਦੀ ਜੋਬ ਕਰ ਰਿਹਾ ਤੇ ਨਾਲ ਮੈਂ ਉਬਰ ਚਲਾ ਰਿਹਾ, ਤੇ ਸ਼ੈਫ ਦੀ ਜੋਬ ਦੇ ਨਾਲ ਮੇਰੀ ਇਨਕਮ ਪੂਰੀ ਨਹੀਂ ਹੋ ਰਹੀ, ਨਾਲ ਮੈਂ ਉਬਰ ਚਲਾ ਰਿਹਾ, ਦੋਨਾਂ ਨੂੰ ਮਿਲਾ ਕੇ ਮੈਂ 54K ਅਚੀਵ ਕਰ ਪਾ ਰਿਹਾ, ਤੇ ਸਰ
ਇਨਕਮ ਜਿਹੜੀਆਂ ਕੰਬਾਈਨ ਕਰ ਸਕਦੇ ਆ 53,900 ਦੀ। ਹਾਊਏਵਰ ਇਹ ਥੋੜਾ ਗ੍ਰੇ ਏਰੀਆ, ਇੱਕ ਪਾਸੇ ਡਿਪਾਰਟਮੈਂਟ ਨੇ ਇਹ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਫੀਲਡ ਚ ਕੰਮ ਕਰੋ, ਠੀਕ ਆ, ਜਬਕਿ ਡਿਪਾਰਟਮੈਂਟ ਨੂੰ ਪਤਾ ਕਿ 53,900 ਦੀ ਇਨਕਮ ਜਿਹੜੀ ਆ ਉਹ ਮੈਨੇਜ ਕਰਨੀ ਮੁਸ਼ਕਿਲ ਆ। ਐਸ ਲੌਂਗ ਐਸ ਤੁਹਾਡੇ ਕੋਲ ਰਿਕਾਰਡਸ ਪੂਰੇ ਪਏ ਆ ਆਪਣੀ ਇਨਕਮ ਦੇ, ਕੰਬਾਈਨਡ ਇਨਕਮ ਦੇ ਨੋਟਿਸ ਆਫ ਅਸੈਸਮੈਂਟ, ਉਹ ਫਾਈਨ ਹੋਣੀ ਚਾਹੀਦੀ।
ਇਸ ਤੋਂ ਬਾਅਦ ਅਗਲਾ ਸਵਾਲ ਲਵਪ੍ਰੀਤ ਸਿੰਘ ਕਰ ਰਹੇ ਨੇ। ਲਵਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਇਨ੍ਹਾਂ ਦਾ ਸਵਾਲ ਹੈ, ਕਹਿੰਦੇ ਆਈ ਹੈਵ ਡਨ ਅਕਾਊਂਟਿੰਗ ਵਿਦ ਇੰਜੀਨੀਅਰਿੰਗ ਬੈਕਗਰਾਉਂਡ, ਕਰੰਟਲੀ ਔਨ TR-485 ਵੀਜ਼ਾ, ਬਟ ਸਟਕ ਓਵਰਸੀਜ਼ ਡਿਊ ਟੂ ਕੋਵਿਡ। ਕੈਨ ਯੂ ਸੁਜੈਸਟ ਵਟ ਆਈ ਕੈਨ ਡੂ ਇਨ ਫਿਊਚਰ ਟੂ ਗੈਟ ਰੈਜੀਡੈਂਸੀ ਵਾਂਸ ਆਈ ਵਿਲ ਅਰਾਈਵ ਬੈਕ ਟੂ ਆਸਟ੍ਰੇਲੀਆ?
ਕਾਫੀ ਬ੍ਰੌਡ ਕੁਐਸਚਨ ਹੈ ਲਵਪ੍ਰੀਤ ਜੀ। ਦੇਖੋ, ਅਕਾਊਂਟਿੰਗ ਬੈਕਗਰਾਉਂਡ ਤੁਹਾਨੂੰ ਪਤਾ ਹੈ ਕਿ ਅੱਜ ਦੀ ਡੇਟ ਚ ਅਨਲੈਸ ਤੁਹਾਡੇ ਕੋਲ ਬਹੁਤ ਹਾਈ ਪੁਆਇੰਟਸ ਨਾ ਹੋਣ, ਤੁਹਾਨੂੰ ਇਨਵੀਟੇਸ਼ਨ ਨਹੀਂ ਆ ਰਹੇ। ਸਭ ਤੋਂ ਪਹਿਲੀ ਚੀਜ਼ ਅਗਰ ਮੈਂ ਤੁਹਾਡੀ ਨਾ ਹੁੰਦਾ ਤੇ ਮੈਂ ਸਟੇਟ ਨੋਮੀਨੇਸ਼ਨ ਜ਼ਰੂਰ ਦੇਖਦਾ, ਸਪੈਸ਼ਲੀ ਜਿੱਦਾਂ ਹੁਣ 491 ਨਿਊ ਸਾਊਥ ਵੇਲਸ ਦੀ ਹੋ ਕੇ ਗਈ ਆ, ਉਸ ਚ ਅਕਾਊਂਟੈਂਟਸ ਨੂੰ ਇਨਵਾਈਟਸ ਆਏ ਨੇ। ਸੋ ਪਲੀਜ਼ 491 ਆਪਸ਼ਨ ਵੀ ਜ਼ਰੂਰ ਧਿਆਨ ਚ ਰੱਖੋ, ਰੈਦਰ ਦੈਨ ਕਿ ਤੁਸੀਂ 189 ਜਾਂ 190 ਲਈ ਏਮ ਕਰੋ। ਸੋ 491 ਪਹਿਲੀ ਐਡਵਾਈਸ। ਦੂਜੀ ਗੱਲ, ਜੇ ਤੁਸੀਂ ਆਫਸ਼ੋਰ ਆ, ਜਿੱਥੇ ਮਰਜ਼ੀ ਆ, ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ। ਸੋ ਪੁਆਇੰਟਸ ਓਬਵੀਅਸਲੀ 80s ਨਾ ਵਧਣਗੇ। ਹੁਣ ਤਾਂ ਨਾਟੀ ਨੇ ਵੀ ਅਪਡੇਟ ਦਿੱਤਾ ਹੈ ਕਿ ਉਹ ਆਫਸ਼ੋਰ, ਪਹਿਲਾਂ ਆਫਸ਼ੋਰ ਉਹ ਟੈਸਟ ਨਹੀਂ ਲੈ ਰਹੇ ਸੀ, ਹੁਣ ਉਹ ਆਫਸ਼ੋਰ ਵੀ ਉਹਨਾਂ ਦਾ ਆਨਲਾਈਨ ਟੈਸਟ ਜਿਹੜਾ ਉਹ ਐਕਸੈਪਟੇਬਲ ਆ। ਤੁਸੀਂ ਪੁਆਇੰਟਸ ਵਧਾਉਣ ਬਾਰੇ ਸੋਚ ਸਕਦੇ ਆ ਜੇ ਤੁਸੀਂ ਉੱਥੇ ਸਟਕ ਹੋ ਗਏ ਆ, ਠੀਕ ਆ। ਤੀਜਾ ਜਿਹੜਾ ਲਾਸਟ ਰਿਸੋਰਟ ਸਾਰੇ ਕਰਦੇ ਆ, ਕੋਰਸ ਚੇਂਜ ਕਰਕੇ ਉਹ ਅੱਗੇ ਆਪਣੇ ਪੁਆਇੰਟਸ ਲੈਟਸ ਸੇ ਟ੍ਰੇਡ ਚ ਲੈਂਦੇ ਆ, ਕੀ ਉਹ ਰਾਈਟ ਸਟ੍ਰੈਟਜੀ ਆ? ਇਹ ਡਿਪੈਂਡ ਕਰਦਾ ਇੰਡੀਵਿਜੁਅਲ ਤੇ। ਜੇ ਤੇ ਤੁਹਾਡੇ ਪੁਆਇੰਟਸ ਇਕਦਮ ਤੁਹਾਨੂੰ ਪਤਾ ਹੈ ਕਿ ਨੇੜੇ ਤੇੜੇ ਵੀ ਨਹੀਂ ਆ ਆਪਣੇ EOI ਜਿਸ ਤੁਹਾਨੂੰ ਇਨਵਾਈਟ ਆਵੇ, ਫਿਰ ਤੁਸੀਂ ਉਹ ਥਰਡ ਆਪਸ਼ਨ ਦੇਖ ਸਕਦੇ ਹੋ। ਬਟ ਹਾਲ ਦੀ ਕਰੀ 491 ਆਪਣੇ ਇੰਗਲਿਸ਼ ਦੇ ਪੁਆਇੰਟਸ ਵਧਾਓ, ਆਪਣੇ ਨਾਟੀ ਦੇ ਪੁਆਇੰਟਸ ਵਧਾਓ। ਹੋਪਫੁਲੀ ਜਦੋਂ ਇੰਪਰੂਵ ਹੁੰਦੀਆਂ ਚੀਜ਼ਾਂ ਤੇ ਫੈਡਰਲ ਬਜਟ ਜੋ ਡਿਲੀਵਰ ਹੁੰਦਾ ਤੇ ਤੁਹਾਡੇ ਲਈ 491 ਦੇ ਚਾਂਸਸ ਬਣ ਸਕਦੇ ਆ।
ਜੀ ਅਗਲਾ ਸਵਾਲ ਦੁਬਾਰਾ ਜੌਨ ਗਰਗ ਕਰ ਰਹੇ ਨੇ। ਉਹਨਾਂ ਨੇ ਧੰਨਵਾਦ ਵੀ ਕੀਤਾ ਪਿਛਲੇ ਜਵਾਬ ਦੇ ਲਈ, ਕਹਿੰਦੇ ਥੈਂਕਸ ਫਾਰ ਪ੍ਰੋਵਾਈਡਿੰਗ ਦਾ ਗ੍ਰੇਟ ਆਨਸਰ। ਜਸਟ ਲਾਸਟ ਕੁਐਸਚਨ, ਕਹਿੰਦੇ ਦਾ ਵਰਕਸ਼ਾਪ ਵੇਅਰ ਆਈ ਡਿਡ ਦਾ JRP From that workshop, 457 visa being cancelled of two employees. Can it affect on my visa as they last time just asked for AFP and medical only? All the file has been checked now or I should not worry now?
Jaundi, again, good question. Main kahunga, a question se sawal jade ya, kai sawal apan nu bahut common jade puche jande hain, inna to thode hatke ne. 457 employer sponsored hai, theek hai? ਤੇ ਜਿਹੜਾ ਤੁਸੀਂ ਲਾਂਚ ਕੀਤਾ ਹੈ 491 ਉਹ ਜਨ ਸਕਿਲਡ ਮਾਈਗ੍ਰੇਸ਼ਨ ਚਾਹੁੰਦਾ, ਠੀਕ ਆ? ਦੋਵੇਂ ਡਿਫਰੈਂਟ ਸਟ੍ਰੀਮ ਆ ਵੀਜ਼ੇ ਦੀ। 457 ਜਦੋਂ ਇੱਕ ਬਿਜ਼ਨਸ ਤੋਂ ਵੱਧ ਪੈਣ ਲੱਗ ਜਾਂਦੇ ਆ, ਦੋ ਜਾਂ ਤਿੰਨ, ਡਿਪੈਂਡਿੰਗ ਬਿਜ਼ਨਸ ਦੇ ਫਾਈਨੈਂਸ਼ੀਅਲਸ ਕਿੱਦਾਂ ਦੇ ਆ, ਜੇ ਦੋ ਜਾਂ ਤਿੰਨ ਤੋਂ ਵੱਧ ਪੈਣ ਲੱਗ ਜਾਂਦੇ ਆ, ਉਹ ਬਹੁਤ ਵੱਡਾ ਰੈੱਡ ਫਲੈਗ ਹੁੰਦਾ ਹੈ ਡਿਪਾਰਟਮੈਂਟ ਦੇ ਵਾਸਤੇ, ਤੇ ਉਹ ਆਪਣੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਦੇ ਆ, ਫਿਰ ਕਈ ਵਾਰ ਵੀਜ਼ਾ ਕੈਂਸਲ ਵੀ ਕਰਦੇ ਆ। ਹਾਲਾਂਕਿ ਦੇਖਣ ਚ ਆਇਆ ਕਿ ਅਗਰ ਉਸੇ ਬਿਜ਼ਨਸ ਤੋਂ ਸਕਿਲਡ ਮਾਈਗ੍ਰੇਸ਼ਨ ਲਈ ਜੋਬ ਰੈਡੀ ਇੰਪਲੋਇਮੈਂਟ ਜਾਂ ਪ੍ਰੋਗਰਾਮ ਕੀਤਾ ਹੋਵੇ, ਤੇ ਉਸ ਤੇ ਫੋਰਚੂਨੇਟਲੀ ਜਾਂ ਕਹਿ ਲਓ ਤੁਹਾਡੇ ਲਈ ਚੰਗੀ ਖਬਰ ਆ ਕਿ ਉਸ ਤੇ ਕੋਈ ਨੋਰਮਲੀ ਰੋਕ ਨਹੀਂ ਲਾਈ ਜਾਂਦੀ, ਠੀਕ ਆ? ਕਿਉਂਕਿ ਇਹ ਜਿਹੜਾ ਤੁਹਾਡਾ ਜੋਬ ਰੈਡੀ ਇੰਪਲੋਇਮੈਂਟ ਉਹ TRA ਇਨਵੈਸਟੀਗੇਟ ਕਰਦਾ, ਤੇ ਇੱਕ ਵਾਰ ਉਹ ਅਗਰ ਗ੍ਰੀਨ ਸਿਗਨਲ ਦੇ ਦਿੰਦੇ ਆ ਤਾਂ ਡਿਪਾਰਟਮੈਂਟ ਨੋਰਮਲੀ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲੈਂਦਾ। ਤੁਹਾਡੇ ਕੇਸ ਚ ਇੱਕ ਹੋਰ ਪੋਜ਼ਿਟਿਵ ਆ ਕਿ ਉਹਨਾਂ ਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਕਲੀਅਰੈਂਸ ਤੇ ਮੈਡੀਕਲਸ ਮੰਗ ਲਏ ਆ, ਇਹਦਾ ਮਤਲਬ ਕਿ ਜਿਹੜੀ ਪ੍ਰੀਲਿਮ ਇਨਵੈਸਟੀਗੇਸ਼ਨਸ ਉਹਨਾਂ ਨੇ ਕਰਨੀਆਂ ਸੀ ਉਹ ਕਰ ਚੁੱਕੇ ਆ। ਸੋ ਸ਼ਾਰਟ ਆਨਸਰ ਤੁਹਾਡਾ ਇਹ ਹੈ ਕਿ ਤੁਹਾਨੂੰ ਪ੍ਰੋਬਲਮ ਨਹੀਂ ਆਉਣੀ ਚਾਹੀਦੀ।
ਠੀਕ, ਤੇ ਅਗਲਾ ਸਵਾਲ ਦਵਿੰਦਰ ਚੀਮਾ ਹੋਰਾਂ ਦਾ ਸ਼ਾਮਿਲ ਕਰਦੇ ਆ। ਦਵਿੰਦਰ ਚੀਮਾ ਵੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ। ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਵੀ ਅਪਲਾਈ ਪ੍ਰਾਇਓਰਿਟੀ 3 ਵੀਕਸ ਅਗੋ ਫਾਰ 309 ਰਿਫਿਊਜ਼ਲ ਫਰੋਮ ਜੁਲਾਈ 2018, ਵੀ ਵੇਟਿੰਗ ਫਰੋਮ 26 ਮੰਥਸ, ਮਾਈ ਵਾਈਫ ਕਾਲ AAT ਯੈਸਟਰਡੇ ਫਾਰ ਓਪਨ ਅਵਰ ਕੇਸ, ਵੀ ਡਿਡਨਟ ਆਸਕ ਫਾਰ ਪ੍ਰਾਇਓਰਿਟੀ ਔਨ ਫੋਨ, ਬਟ AAT ਸੈਡ ਵੀ ਰਿਸੀਵਡ ਯੂਰ ਪ੍ਰਾਇਓਰਿਟੀ ਰਿਕੁਐਸਟ ਐਂਡ ਦੇ ਸੈਡ more likely we will give priority on your case, and they said there little chance we might refuse your priority. My question is, what do you think, what will happen on priority request?
Devinder ji, pehli gal mere khayal na aap pehlo bhi sampark ch rahe hain ise program rahi, pehli gal 26 mein ji
mujhe sawal pehla bhi aaya ji,
ਨਹੀਂ ਮੈਨੂੰ ਦੇਵਿੰਦਰ ਜੀ ਦਾ ਸ਼ਾਇਦ ਸਪੈਸੀਫਿਕਲੀ ਮੈਨੂੰ ਇਹਨਾਂ ਦਾ ਪਤਾ ਹੈ ਕਿਉਂਕਿ ਇਹਨਾਂ ਨੇ ਇਹ ਬੜੀ ਪ੍ਰੋਬਲਮ ਚ ਨੇ, ਇਹਨਾਂ ਨੇ ਕਾਫੀ ਵਾਰ ਸਵਾਲ ਪੁੱਛਿਆ। 26 ਮਹੀਨੇ ਬਹੁਤ ਜ਼ਿਆਦਾ ਨੇ, ਦੇਖੋ ਡੇਢ ਕੁ ਸਾਲ ਅੰਡਰ 2 ਈਅਰਸ ਮੈਂ ਮੰਨ ਸਕਦਾ AAT ਦਾ ਜਿਹੜਾ ਫੰਡ ਵੀਜ਼ਾ ਦੀ ਐਪਲੀਕੇਸ਼ਨ ਆ, ਤੁਹਾਡਾ ਕੇਸ ਥੋੜਾ ਜਿਹਾ ਜ਼ਿਆਦਾ ਡਿਲੇ ਹੋ ਗਿਆ। ਪਹਿਲੀ ਗੱਲ, ਤੁਸੀਂ ਮੈਨੂੰ ਪਤਾ ਤੁਸੀਂ ਪਹਿਲਾਂ ਵੀ ਕੁਐਸਚਨ ਪੁੱਛਿਆ ਸੀ ਕਿ ਮੈਂ ਪ੍ਰਾਇਰਟੀ ਪਾਵਾਂ ਨਹੀਂ ਪਾਵਾਂ ਜਾਂ ਮੈਂ ਪਾਤੀ ਆ, ਆਪਾਂ ਪਹਿਲਾਂ ਵੀ ਕਿਹਾ ਸੀ ਪ੍ਰਾਇਰਟੀ ਪਾਉਣਾ ਇਜ਼ ਯੋਰ ਬੈਸਟ ਆਪਸ਼ਨ, ਤਾਂ ਤੁਸੀਂ ਪਾ ਕੇ ਇਹ ਵੀ ਕਨਫਰਮ ਕਰ ਲਿਆ ਕਿ ਉਹਨਾਂ ਦੀ ਪ੍ਰਾਇਰਟੀ ਮੋਰ ਲਾਈਕਲੀ ਤੁਹਾਨੂੰ ਦੇ ਦੇਣੀ ਆ, ਠੀਕ ਆ? ਹੁਣ ਕੁਐਸਚਨ ਤੁਹਾਡਾ ਪਹਿਲਾਂ ਤਾਂ ਇਹ ਹੈ ਕਿ ਪ੍ਰਾਇਰਟੀ ਤੁਹਾਨੂੰ ਵੀ ਪਤਾ ਕਿ ਉਹਨਾਂ ਨੇ ਕਨਫਰਮ ਕਰਤਾ ਮਿਲ ਜੂਗੀ। ਉਸ ਤੋਂ ਬਾਅਦ ਓਬਵੀਅਸਲੀ AAT ਐਪਲੀਕੇਸ਼ਨ ਤੁਹਾਡੀ ਜਿਹੜੀ ਹੇਅਰਿੰਗ ਲਈ ਅਸਾਈਨ ਹੋਊਗੀ, ਮੇਰੀ ਸੁਜੈਸ਼ਨ ਇਹ ਰਹੂਗੀ ਕਿ ਪਲੀਜ਼ ਤੁਸੀਂ ਹੇਅਰਿੰਗ ਲਈ ਪ੍ਰਿਪਰੇਸ਼ਨ ਸ਼ੁਰੂ ਕਰੋ। ਇੱਕ ਸੈਟ ਆਫ ਕੁਐਸਚਨ ਆ ਜਿਹੜੇ ਕਪਲ ਨੂੰ ਪੁੱਛੇ ਜਾਂਦੇ ਆ, ਉਹਦੀਆਂ ਤਿਆਰੀਆਂ ਕਰੋ ਆਪਣੇ ਮਾਈਗ੍ਰੇਸ਼ਨ ਏਜੰਟ ਤੋਂ। ਪਲੀਜ਼ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਉਹ ਸੈਟ ਆਫ ਕੁਐਸਚਨ ਤੁਸੀਂ ਲਓ ਉਹਨਾਂ ਤੋਂ, ਉਹਦੀ ਤਿਆਰੀ ਕਰੋ ਕਿਉਂਕਿ ਤੁਹਾਡੀ ਹੇਅਰਿੰਗ ਡੇਟ ਫਿਰ ਨੇੜੇ ਹੀ ਹੋਣੀ ਆ ਜੇ ਉਹਨਾਂ ਨੇ ਆਖਿਆ ਤਾਂ ਕਿ ਅਸੀਂ ਪ੍ਰਾਇਰਟੀ ਦੇਵਾਂਗੇ ਤੁਹਾਨੂੰ।
ਜੀ ਬਿਲਕੁਲ, ਤੇ ਇਸ ਤੋਂ ਬਾਅਦ ਅਗਲਾ ਸਵਾਲ ਇੰਦਰ ਨਾਥ ਹੋਰਾਂ ਦਾ ਸ਼ਾਮਿਲ ਕਰਦੇ ਆ। ਇੰਦਰ ਨਾਥ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਇੰਦਰ ਨਾਥ ਪੁੱਛ ਰਹੇ ਨੇ, ਕਹਿੰਦੇ ਸਰ ਮੇਰੇ ਵਾਈਫ ਆਸਟ੍ਰੇਲੀਆ ਨੇ ਔਰ ਬ੍ਰਿਜਿੰਗ ਵੀਜ਼ਾ ਏ ਤੇ ਨੇ ਔਰ ਇੰਡੀਆ ਤੋਂ ਸਾਡੀ ਕੰਬਾਈਨ ਫਾਈਲ ਲੱਗੀ ਆ, ਨਿਊ ਟੋਰਨਸ ਯੂਨੀਵਰਸਿਟੀ ਦੀ COE ਅਪਡੇਟ ਕਰਾਈ ਸੀ, ਕਰਾਤੀ ਸੀ, ਔਰ ਸਾਡਾ ਵੀਜ਼ਾ ਕਹਿੰਦੇ ਕਦੋਂ ਤੱਕ ਆਜੂਗਾ? ਲੌਜਮੈਂਟ ਡੇਟ ਜਿਹੜੀ ਆ 3rd October ਆ।
3rd October ਆਪਾਂ ਹੁਣੇ ਵੀ ਪ੍ਰੋਗਰਾਮ ਚ ਗੱਲ ਕਰ ਚੁੱਕੇ ਆ ਕਿ 12 to 18 months ਡਿਪੈਂਡੈਂਟ ਐਪਲੀਕੇਸ਼ਨ ਲੱਗ ਰਹੇ ਨੇ, ਤੁਹਾਡਾ ਕੇਸ ਹਲੇ ਵੀ ਵਿਦ ਇਨ ਪ੍ਰੋਸੈਸਿੰਗ ਟਾਈਮ ਆ। ਤੁਸੀਂ ਅਗਰ ਆਪਣਾ ਇਮੀ ਅਕਾਊਂਟ ਵੀ ਚੈੱਕ ਕਰੋ ਤੇ ਉਹ ਅੰਡਰ ਪ੍ਰੋਸੈਸਿੰਗ ਟਾਈਮ ਆਊਗਾ। ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੇ ਡਿਪੈਂਡੈਂਟ ਫਾਰਮ ਨੇ ਉਹਨਾਂ ਚ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ। ਮੇਕ ਸ਼ੋਰ ਤੁਸੀਂ ਆਪਣੇ ਰਿਲੇਸ਼ਨਸ਼ਿਪ ਦੇ ਸਾਰੇ ਡਾਕੂਮੈਂਟ ਸਪੋਟ ਆਨ ਲਾਏ ਹੋਣ, ਬਾਕੀ ਜਿੰਨੀ ਵੀ ਚੈੱਕ ਲਿਸਟ ਆ ਉਹਦੇ ਸਾਰੇ ਡਾਕੂਮੈਂਟ ਲਾਏ ਹੋਣ। ਤੇ ਤੁਹਾਨੂੰ ਮੇਨ ਇਹ ਪ੍ਰੋਬਲਮ ਆ ਪੇਸ਼ੈਂਸ ਦੀ ਤੇ ਵੇਟ ਦੀ, ਠੀਕ ਆ? ਤੁਹਾਨੂੰ ਵੇਟ ਕਰਨੀ ਪਊਗੀ ਅੰਦਰ ਸੇ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਪ੍ਰਕਾਸ਼ ਕੌਰ ਹੋਰਾਂ ਦਾ ਸ਼ਾਮਲ ਕਰਦੇ ਹਾਂ। ਪ੍ਰਕਾਸ਼ ਕੌਰ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਮਾਈ ਡਾਟਰ ਸਬਮਿਟਡ ਹਰ ਵੀਜ਼ਾ ਫਾਈਲ ਅਟੈਚ ਆਫਟਰ ਮੈਡੀਕਲ ਐਂਡ ਇਨਵੀਟੇਸ਼ਨ ਲੈਟਰ ਫਾਰ ਐਡੀਲੇਡ ਫਰੋਮ ਇੰਡੀਆ ਔਨ 24th January 2020 ਅੰਡਰ 491 ਸਕਿਲਡ ਫੈਮਿਲੀ ਵੀਜ਼ਾ, ਐਨੀ ਚਾਂਸ ਕਹਿੰਦੇ ਫਾਰ ਵੀਜ਼ਾ?
ਇਹਨਾਂ ਨੇ ਵੀਜ਼ਾ ਆਲਰੇਡੀ ਲਾਂਚ ਕਰ ਦਿੱਤਾ ਹੈ, ਠੀਕ ਹੈ ਪ੍ਰਕਾਸ਼ ਜੀ। ਮੈਨੂੰ ਇਹ ਜੇ ਤੁਸੀਂ ਐਨੀ ਚਾਂਸ ਫੋਰ ਵੀਜ਼ਾ, ਅਗਰ ਤੁਹਾਨੂੰ EOI ਆਈ ਹੈ, ਇਨਵਾਈਟ ਆਈ ਹੋਈ ਆ, ਫਿਰ ਤਾਂ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਆ,
ਠੀਕ ਹੈ।
ਅਗਰ ਤੁਹਾਨੂੰ ਇਨਵੀਟੇਸ਼ਨ ਆਈ ਹੋਈ ਆ, ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ। ਜਸਟ ਮੇਕ ਸ਼ੋਰ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਉਹ ਡਿਸੀਜਨ ਰੈਡੀ ਹੋਵੇ, ਤੁਸੀਂ ਸਾਰੇ ਡਾਕੂਮੈਂਟਸ ਨਾਲ ਲਾਏ ਹੋਣ, ਠੀਕ ਆ। ਚਾਂਸਿਸ ਫੋਰ ਵੀਜ਼ਾ ਤੇ ਡੈਫੀਨੇਟਲੀ ਹੈਗੇ ਜੇ ਤੁਹਾਨੂੰ ਇਨਵੀਟੇਸ਼ਨ ਆਇਆ, ਠੀਕ ਹੈ। ਅਗਰ ਤੁਹਾਡਾ ਹੋਰ ਕੋਈ ਸਵਾਲ ਹੈ ਤੇ ਮੈਂ ਹੈਪੀ ਹਾਂ ਕਲੈਰੀਫਾਈ ਕਰਨ ਲਈ। ਬਟ ਉਹਨਾਂ ਨੇ 24 January ਨੂੰ ਕੀਤਾ, ਹਾਂਜੀ ਹਲੇ ਟਾਈਮ ਜ਼ਰੂਰ ਲੱਗੂਗਾ, ਲੇਕਿਨ ਵੀਜ਼ਾ ਦਾ ਸਰਟਨਲੀ ਤੁਹਾਡਾ ਉਹਨਾਂ ਦਾ ਆਊ ਪਿਆ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਰਾਜਵੀਰ ਕੌਰ ਹੋਰਾਂ ਦਾ। ਰਾਜਵੀਰ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਰਾਜਵੀਰ ਅਪਡੇਟ ਪੁੱਛ ਰਹੇ ਨੇ, ਕਹਿੰਦੇ ਸਰ ਐਨੀ ਅਪਡੇਟ ਅਬਾਊਟ SBO ਕੁਈਨਜ਼ਲੈਂਡ?
ਆਪਾਂ ਪਹਿਲੋਂ ਵੀ ਕਿਹਾ ਸੀ ਤੇ ਅੱਜ ਪਹਿਲੋਂ ਵੀ ਪ੍ਰੋਗਰਾਮ ਚ ਕਿਸੇ ਨੇ ਸਵਾਲ ਕੀਤਾ ਸੀ, ਹਲੇ ਫੈਡਰਲ ਬਜਟ ਤੱਕ ਅਨਫੋਰਚੁਨੇਟਲੀ ਕੋਈ ਅਪਡੇਟ ਨਹੀਂ ਹੈ ਰਾਜਵੀਰ ਜੀ, ਬਟ ਵਾਚ ਦ ਸਪੇਸ, ਜਲਦੀ ਹੀ ਆਪਾਂ ਨੂੰ ਇੱਥੇ ਅਪਡੇਟ ਜ਼ਰੂਰ ਮਿਲੂਗੀ।
ਬਿਲਕੁਲ। ਤੇ ਇਸ ਤੋਂ ਅਗਲਾ ਸਵਾਲ ਕਰ ਰਹੇ ਨੇ ਮੁਕੇਸ਼ਪੁਰੀ। ਮੁਕੇਸ਼ਪੁਰੀ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਮੁਕੇਸ਼ਪੁਰੀ ਕਹਿੰਦੇ ਆ ਜੀ, ਮਾਈ ਡਾਟਰ ਡੂਇੰਗ ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਕੰਪਲੀਟਿੰਗ ਇਨ ਨਵੰਬਰ, ਹਾਊ ਸ਼ੀ ਨੀਡ ਟੂ ਪ੍ਰੋਸੀਡ ਫਰਦਰ?
ਮੈਂ ਮੁਕੇਸ਼ਪੁਰੀ ਜੀ, ਬੜਾ ਹੀ ਬ੍ਰੌਡ ਕੁਸ਼ਚਨ ਹੈ ਤੁਹਾਡਾ, ਮੈਂ ਸਮਰੀ ਚ ਦੱਸ ਦਵਾਂ। ਮਾਸਟਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਬਾਅਦ ਉਹਨਾਂ ਨੂੰ 485 ਵੀਜ਼ਾ ਮਿਲੂਗਾ ਪੋਸਟ ਸਟੱਡੀ ਵਰਕ ਸਟ੍ਰੀਮ। ਪੋਸਟ ਸਟੱਡੀ ਵਰਕ ਸਟ੍ਰੀਮ 2 ਸਾਲ ਦਾ ਹੈ। IT ਪ੍ਰੋਫੈਸ਼ਨਲਸ ਲਈ ਅੱਜ ਦੀ ਡੇਟ ਚ ਪਰਮਾਨੈਂਟ ਰੈਸੀਡੈਂਸੀ ਲਈ ਅਗਰ ਤੁਸੀਂ ਇਨਵਾਈਟ ਲੈਣਾ ਹੈ ਤੇ 90 ਤੋਂ 95 ਪੁਆਇੰਟਸ ਆਪਾਂ ਨੂੰ ਚਾਹੀਦੇ ਆ। ਉਸ 485 ਦੇ ਦੌਰਾਨ ਉਹਨਾਂ ਨੂੰ 8 ਈਚ ਪ੍ਰੋਫੈਸ਼ਨਲ ਈਅਰ, 1 ਸਾਲ ਦਾ ਐਕਸਪੀਰੀਅੰਸ, ਠੀਕ ਆ, ਇਹ ਕਰਨਾ ਜ਼ਰੂਰੀ ਹੋਊਗਾ। ਸੋ ਪਹਿਲੀ ਐਡਵਾਈਸ ਇਹ ਹੋਗੀ ਕਿ ਜਦੋਂ 485 ਆ ਜਾਵੇ ਤੇ ਉਹ ਪਲੀਜ਼ ਜੋਬ ਦੀ ਤਿਆਰੀ ਜ਼ਰੂਰ ਕਰਨ, ਨਾਟੀ ਦਾ ਜਿਹੜਾ ਐਗਜ਼ਾਮ ਹੈ ਉਹ ਕਲੀਅਰ ਕਰਨ ਤਾਂ ਕਿ ਉਹਨਾਂ ਦੇ ਮੈਕਸੀਮਮ ਪੁਆਇੰਟਸ ਹੋਣ। ਹੁਣ ਇਹ ਵੀ ਡਿਪੈਂਡ ਕਰਦਾ ਉਹ ਏਜ ਗਰੁੱਪ ਕਿਹੜੀ ਚ ਨੇ, ਬਟ 90 ਤੋਂ 95 ਪੁਆਇੰਟਸ ਉਹਨਾਂ ਨੂੰ ਚਾਹੀਦੇ ਹੋਗੇ ਟੂ ਸਿਕਿਓਰ ਐਨ ਇਨਵਾਈਟ।
ਜੀ ਬਿਲਕੁਲ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਲੈਣ ਤੋਂ ਪਹਿਲਾਂ ਕੁਛ ਹੋਰ ਸਾਡੇ ਤੱਕ ਸੁਨੇਹੇ ਪਹੁੰਚੇ ਨੇ। ਜੌਨ ਗਰਗ ਧੰਨਵਾਦ ਕਰ ਰਹੇ ਨੇ ਤੁਹਾਡਾ, ਕਹਿੰਦੇ ਥੈਂਕਸ ਸਰ ਪ੍ਰੋਵਾਈਡਿੰਗ ਆਨਸਰ ਇਨ ਡਿਟੇਲ, ਨੋ ਬਡੀ ਐਕਸਪਲੇਨ ਲਾਈਕ ਯੂ ਇਨ ਡਿਟੇਲ, ਯੂ ਆਰ ਦਾ ਬੈਸਟ, ਥੈਂਕਸ ਕਹਿੰਦੇ।
ਮੋਸਟ ਵੈਲਕਮ ਜੀ, ਤੁਸੀਂ ਇੰਨਾ ਮਾਣ ਕਰਦੇ ਆ, ਥੈਂਕ ਯੂ ਸੋ ਮਚ ਫੋਰ ਦੈਟ
ਜੀ। ਤੇ ਇਸ ਤੋਂ ਬਾਅਦ ਗੀਤੂ ਸੇਠੀ ਜੀ ਸ਼ਾਮਲ ਹੋਏ ਨੇ ਜੀ ਆਇਆਂ ਨੂੰ ਪ੍ਰੋਗਰਾਮ ਚ, ਔਰ ਦਵਿੰਦਰ ਚੀਮਾ ਹੋਰੀ ਵੀ ਤੁਹਾਡਾ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਭਾਜੀ ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਆ, ਸਿੰਘ ਗੈਰੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ। ਇਹ ਪੁੱਛ ਰਹੇ ਨੇ ਨਿਊ ਸਾਊਥ ਵੇਲਸ 190 ਸ਼ੈਫ ਦਾ ਕਹਿੰਦੇ ਕੀ ਫਿਊਚਰ ਆ, ਮਤਲਬ ਕਾਫੀ ਜਿਹੜੇ ਸਵਾਲ ਆ ਉਹ ਲਗਾਤਾਰ ਇੱਕੋ ਜਿਹੇ ਨੇ, ਤੇ ਇਹਦੇ ਬਾਰੇ ਵੀ ਤੁਸੀਂ ਜੇ ਟਿੱਪਣੀ ਕਰਨੀ ਚਾਹੋ। 190 ਸ਼ੈਫ ਦਾ ਜੀ ਨਿਊ ਸਾਊਥ ਵੇਲਸ ਜੀ
ਕੀ ਫਿਊਚਰ ਆ? ਇੱਥੇ ਗੈਰੀ ਜੀ ਕਈ ਫੈਕਟਰਸ ਨੇ, ਪਹਿਲੀ ਗੱਲ ਤੇ ਤੁਹਾਡੇ ਪੁਆਇੰਟਸ ਕਿੰਨੇ ਆ, ਜੇ ਤੁਹਾਡੇ ਪੁਆਇੰਟਸ ਮੀਟ ਹੁੰਦੇ ਆ, ਠੀਕ ਆ, ਅੱਜ ਦੀ ਡੇਟ ਚ ਹਰ ਸਟੇਟ ਜਿਹੜਾ ਉਹ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਇਨਵਾਈਟ ਦੇ ਰਿਹਾ, ਠੀਕ ਆ, ਪਰ ਜੇ ਤੁਹਾਡੇ ਪੁਆਇੰਟਸ ਮੀਟ ਹੁੰਦੇ ਆ ਤੇ ਓਬਵੀਅਸਲੀ ਜੇ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਆ ਤੇ ਯੂ ਨੋ ਤੁਹਾਡੇ ਚਾਂਸਿਸ ਜ਼ਰੂਰ ਹੈਗੇ ਆ। ਜੇ ਤੁਹਾਡਾ ਕੋਈ ਸਪੈਸੀਫਿਕ ਕੁਸ਼ਚਨ ਹੈ ਤੇ ਮੈਂ ਉਹਦਾ ਆਨਸਰ ਦੇ ਸਕਦਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਬੱਬੂ ਔਲਖ ਹੋਰਾਂ ਦਾ ਸ਼ਾਮਲ ਕਰਦੇ ਆ। ਬੱਬੂ ਔਲਖ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਬੱਬੂ ਔਲਖ ਜੀ ਪੁੱਛ ਰਹੇ ਨੇ, ਕਹਿੰਦੇ ਸਰ ਆਈ ਜਸਟ ਗੋਟ ਨਰਸਿੰਗ ਰਜਿਸਟ੍ਰੇਸ਼ਨ, ਆਈ ਹੈਵ 65 ਪੁਆਇੰਟਸ, ਵਟ ਇਜ ਆਪਸ਼ਨ ਫਾਰ ਮੀ ਟੂ ਅਪਲਾਈ ਫਾਰ PR?
ਹਾਂਜੀ ਬੱਬੂ ਜੀ, ਦੇਖੋ 65 ਪੁਆਇੰਟਸ ਜੇ ਤੁਹਾਡੇ ਆਪਣੇ ਆ ਨਾ, ਅੱਜ ਦੀ ਡੇਟ ਚ ਜੇ ਆਪਾਂ 189-190 ਦੀ ਗੱਲ ਕਰੀਏ ਜਾਂ 189 ਦੀ ਕਰੀਏ ਤੇ ਨਰਸਿੰਗ ਚ ਵੀ ਕੰਪੀਟੀਸ਼ਨ ਕਾਫੀ ਵੱਧ ਗਿਆ, ਠੀਕ ਆ, ਪੁਆਇੰਟ ਜਿਹੜੇ 80-85-90 ਤੱਕ ਪਹੁੰਚਣ ਵਾਲੇ ਆ, ਠੀਕ ਆ, ਕਿਉਂਕਿ ਤੁਹਾਡੇ ਕੋਲ 65 ਪੁਆਇੰਟ ਆ, ਤੁਸੀਂ 491 ਨੂੰ ਟਾਰਗੇਟ ਕਰੋ ਅੱਜ ਦੀ ਡੇਟ ਜਿੱਦਾਂ ਮੈਂ ਕਿਹਾ ਕ੍ਰਿਟੀਕਲ ਸਕਿੱਲਸ, ਜੋ ਕ੍ਰਿਟੀਕਲ ਸੈਕਟਰ ਆ ਨਰਸਿੰਗ ਕਾਫੀ ਡਿਮਾਂਡ ਚ ਆ, ਡਿਪੈਂਡਿੰਗ ਓਨ ਕਿਹੜੇ ਸਟੇਟ ਚ ਤੁਸੀਂ ਆ ਤੁਸੀਂ 491 ਵੱਲ ਧਿਆਨ ਦਿਓ, ਤੁਹਾਡੀ ਇਨਵੀਟੇਸ਼ਨ ਆਉਣ ਦੇ ਚਾਂਸਸ ਸਰਟਨਲੀ ਹੈਗੇ ਆ। 65 ਪੁਆਇੰਟ ਤੁਹਾਡੇ ਆਪਣੇ ਤੇ 15 ਸਟੇਟ ਦੇ ਮਿਲ ਕੇ 80 ਹੋ ਜਾਂਦੇ ਆ। ਡਿਪੈਂਡ ਕਰਦਾ ਤੁਸੀਂ ਆਪਣੀ ਪ੍ਰੋਫੈਸ਼ਨ ਚ ਅਗਰ ਜੋਬ ਕਰ ਰਹੇ ਆ, ਕਈ ਸਟੇਟ ਸਾਨੂੰ ਪ੍ਰਾਇਰਟੀ ਦਿੰਦੇ ਆ। ਚਾਂਸਿਸ ਅੱਜ ਦੀ ਡੇਟ ਚ ਨਰਸਿਸ ਦੇ ਕਾਫੀ ਬ੍ਰਾਈਟ ਚਾਂਸਿਸ ਆ। ਇੱਕ ਹੋਰ ਐਡਵਾਈਸ, ਪਲੀਜ਼ ਆਪਣੇ ਥੋੜੇ ਪੁਆਇੰਟਸ ਵਧਾਉਣ ਦੀ ਅਗਰ ਕੋਸ਼ਿਸ਼ ਹੋ ਸਕੇ ਤੇ ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ 189 ਲਈ ਕੁਆਲੀਫਾਈ ਹੋ ਸਕੋ। ਬਟ ਐਜ ਆਫ ਨਾਓ 491 ਲਈ ਏਮ ਕਰੋ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਹੈਗਾ ਜੀ ਇੰਦਰਪਾਲ ਸਿੰਘ ਤੱਖੜ ਹੋਰਾਂ ਦਾ। ਇੰਦਰਪਾਲ ਸਿੰਘ ਤੱਖੜ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਤੇ ਇਨ੍ਹਾਂ ਦਾ ਸਵਾਲ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈਏ। ਸਤਿ ਸ੍ਰੀ ਅਕਾਲ ਜੀ। ਇਨ੍ਹਾਂ ਦਾ ਸਵਾਲ ਹੈ ਰਣਬੀਰ ਜੀ, ਕਹਿੰਦੇ ਆਈ ਐਮ ਆਸਕਿੰਗ ਦਿਸ ਕੁਐਸਚਨ ਔਨ ਬਿਹਾਫ ਆਫ ਮਾਈ ਫਰੈਂਡ, ਹੀ ਕੇਮ ਟੂ ਆਸਟ੍ਰੇਲੀਆ, ਮੈਲਬਰਨ ਦੇ ਵਿਚ ਹੈ, ਔਰ 1.5 ਈਅਰਸ ਅਗੋ ਇਨ D2D IT ਐਂਡ ਚੇਂਜ ਦਾ ਕੋਰਸ ਟੂ ਆਟੋਮੋਟਿਵ, currently studying certificate 3, what should be his next step to prepare himself for PR in Australia, such as moving to regional area, please do suggest. Kende dhanwad ji.
Haji Inderpal ji, ich kai factors ne, again broad question, mai tanu par series na das dena. Agar oh certificate 3 kar rahe ne, sab to pehli cheez ya apni field ch kam karna, theek hai ji. ਉਹਨਾਂ ਨੂੰ ਏਮ ਕਰਨਾ ਚਾਹੀਦਾ ਕਿ ਉਹ ਆਟੋਮੋਟਿਵ ਅਗਰ ਸਟੱਡੀ ਕਰ ਰਿਹਾ ਤੇ ਆਟੋਮੋਟਿਵ ਹੀ ਕੰਮ ਕਰਨ, ਆਪਣੇ 360 ਘੰਟੇ ਪੂਰੇ ਕਰਕੇ ਪ੍ਰੋਵਿਜ਼ਨਲ ਸਕਿੱਲ ਅਸੈਸਮੈਂਟ ਲੈ ਕੇ ਤੇ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕਰਕੇ ਉਹ ਗ੍ਰੈਜੂਏਟ ਵੀਜ਼ਾ ਪਾ ਸਕਦੇ ਜੋ ਉਹਨਾਂ ਨੂੰ 1.5 ਸਾਲ ਦਾ ਮਿਲੂਗਾ। 1.5 ਸਾਲ ਚ ਉਹਨਾਂ ਨੂੰ 1725 ਘੰਟੇ ਕੰਮ ਕਰਕੇ ਆਪਣੀ ਫੀਲਡ ਚ ਜੋਬ ਰੈਡੀ ਇੰਪਲੋਇਮੈਂਟ ਪੂਰੀ ਕਰਕੇ ਫੁੱਲ ਸਕਿੱਲ ਅਸੈਸਮੈਂਟ ਲੈਣਗੇ ਤੇ ਡਿਪੈਂਡ ਕਰਦਾ ਉਹਨਾਂ ਦੇ ਕਿੰਨੇ ਪੁਆਇੰਟ ਆ, ਠੀਕ ਆ। ਸੋ ਆਪਣੇ ਆਇਲਸ ਦਾ ਸਕੋਰ ਵਧਾਉਣ, ਪੀਟੀ ਦਾ ਸਕੋਰ ਵਧਾਉਣ, ਨਾਟਿਕ ਕਲੀਅਰ ਕਰਨ, ਉਹ ਸਾਰੇ ਪੁਆਇੰਟਸ ਐਡ ਕਰਕੇ ਕਿੰਨੇ ਪੁਆਇੰਟਸ ਆ ਉਹ ਡਿਸਾਈਡ ਕਰੂਗਾ ਕਿ ਉਹ 189190 ਜਾਂ 491 ਚ ਜਾਣਗੇ। ਅੱਜ ਦੀ ਡੇਟ ਚ ਜਿੰਨੇ ਵੀ ਆਪਣੇ ਵੀਰ ਭਰਾ ਟ੍ਰੇਡ ਕੋਰਸਿਸ ਚ ਨੇ ਉਹ 491 ਨੂੰ ਏਮ ਕਰ ਰਹੇ ਨੇ ਕਿਉਂਕਿ ਕਈ ਵਾਰ ਪੁਆਇੰਟਸ ਘੱਟ ਹੁੰਦੇ ਨੇ। ਬਟ ਪਹਿਲੋਂ ਆਪਣੀ ਫੀਲਡ ਚ ਕੰਮ ਕਰਨਾ, ਆਪਣੀ ਇੰਗਲਿਸ਼ ਦਾ ਲੈਵਲ ਵਧਾਉਣਾ, 485 ਪਾਉਣਾ, ਉਸ ਤੋਂ ਬਾਅਦ 491 ਜਾਂ 190 ਲਈ ਏਮ ਕਰਨਾ। ਇਹ ਤੁਹਾਡਾ ਸਟੈਪ ਬਾਏ ਸਟੈਪ ਪ੍ਰੋਸੈਸ ਹੈ
ਜੀ। ਤੇ ਇਸ ਤੋਂ ਬਾਅਦ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਾਂ। 800 ਤੋਂ ਜੁੜੇ ਨੇ ਤਾਂ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ ਜੀ। ਮੈਮ ਮੈਂ ਸਭ ਤੋਂ ਇੱਕ ਪੁੱਛਣਾ ਚਾਹ ਰਹਾ ਹੂੰ। मैम मैंने अभी ग्रेजुएशन पूरी की है, जुलाई में फिनिश हुई है मेरी, और आईटी ऑक्यूपेशन है, मेलबर्न से है। तो मैम अब आगे क्या करना चाहिए सर से पूछना था।
हाँ जी जरूर।
देखिए आपने पहली बात तो आपने अगर बैचलर्स की है ना, तो बैचलर्स के बाद आपको पोस्ट स्टडी वर्क स्ट्रीम वीजा आपने अभी लॉन्च किया है कि नहीं किया?
सर मैंने कर दिया, 485 तो लॉन्च कर दिया, बट लॉट ऑफ कंफ्यूजन है बहुत ज्यादा कि अब आईटी फील्ड जैसे पॉइंट्स बहुत ज्यादा बढ़ते जा रहे हैं, तो सर उसके मतलब नजर नहीं आ रहा कि क्या करा जाए अब।
देखिए मैं समझता हूँ आपकी बात, आज की मैंने पहले भी प्रोग्राम में बोला है कि 90 से 95 पॉइंट्स हो चुके हैं आईटी में अगर इन्वाइट चाहिए तो। सबसे पहले आपने 485 जो अप्लाई करना था वो कर दिया है, अब आपने ये असेसमेंट करनी है कि आप वो पॉइंट्स जो है वो रीच कर सकते हो या नहीं कर सकते हो। अगर तो वो पक्की ना है तो मैंने पहले भी प्रोग्राम में बोला है कि कई जने कई लोग ट्रेड कोर्सेज लेके आगे बढ़ते हैं, ठीक है। लेकिन अगर आपने बैचलर्स की हुई है, आपको मिनिमम 8 ईच आज की डेट में अगर आप 189 के लिए एम कर रहे हो, आपको 8 ईच, 1 साल का वर्क एक्स, आपको नाटी प्रोफेशनल ईयर, ये सब करना ही पड़ेगा। उस पर कोई दो राय नहीं है या दूसरा ऑप्शन नहीं है, ठीक है। दूसरी ऑप्शन आप 491 के लिए एम कर सकते हो अगर आपका कोई यहाँ रिलेटिव है, या आप स्टेट नॉमिनेशन डाल सकते हो, लेकिन वो भी तब जब विक्टोरिया नॉर्मल ऑक्यूपेशन को इन्वाइट करेगा। आज की डेट में क्रिटिकल स्किल्स को ही वो इन्वाइट कर रहे हैं, ठीक है। तो ये असेसमेंट आपने करनी है कि आप वो पॉइंट्स मीट कर पाओगे या नहीं।
ठीक है सर, ठीक है, थैंक यू जी। सर फिर जैसे अभी तो मेरे सेवन ईच बैंड है गए, लेकिन मैं अब आप कह रहे हो मतलब 8 बैंड तक की तैयारी करूं और नाटी और प्रोफेशनल ईयर की तरफ देखूं मैं जाने के लिए।
और एक्सपीरियंस की भी तैयारी करें, क्योंकि 491 अगर हम स्टेट नॉमिनेशन के लिए भी जाते हैं तो आपको जॉब ऑफर लेटर चाहिए होगी, या तो आपका कोई कजन या आपका कोई रिलेटिव आपको स्पॉन्सर करे, ठीक है। तो इसमें कई चीजें हैं, सबसे पहली चीज ये आपका 2 साल है, 2 साल में आपका एम होना चाहिए कि आप वो पॉइंट्स जो हैं वो मैक्सिमम बटोरने की कोशिश करें, ठीक है।
ठीक है सर। और सर मैं ये भी पूछना था सर, जैसे अब 485 हमने लॉन्च किया हुआ, अभी ब्रीजिंग वीजे पे हूँ, तो सर मैं क्या ट्रेड कोर्स अभी स्टार्ट कर सकता हूँ जो करना हो तो?
आप कर सकते हो क्योंकि आपके पास स्टडी राइट्स हैं, कोई प्रॉब्लम नहीं है उसमें।
ठीक है सर, थैंक यू सर, थैंक यू।
नो इश्यूज, बेस्ट ऑफ लक, बेस्ट ऑफ लक
जी। ते इस तो बाद रणबीर जी साडे नाल अगे जुड़े ने, सिमरनजीत कौर ए भी साडे नाल फेसबुक जरिए जुड़े ने। ते सिमरनजीत पूछ रहे ने, कहंदे व्हाट आर द चांसेस ऑफ ईएन टू बी ऑन 190 विक्टोरिया लिस्ट आफ्टर अक्टूबर 2020।
सिमरनजीत जी, ए ताडा गैस ते मेरा गैस ऑलमोस्ट सेम होना है। हुण देखो अक्टूबर 2020 तो ऑब्वियसली इन्हां नूं क्रिटिकल स्किल्स वालियां दी लोड आ, चांसेस हैगे आ, लेकिन देयर आर नो गारंटीज कि ओह तुहाडे 190 दी लिस्ट चो होगा ही होगा, ठीक है जी। चांसेस आर देयर, ऑलराइट, बट जिहड़े आप जिहड़ी लिस्ट चेंज होंदी आ ना, उह च किसे भी कह लो माइग्रेशन एजेंट या किसे दा कोई से नहीं हुंदा। स्टेट्स जिहड़ा उह डिमांड एंड सप्लाई दे हिसाब नाल डिसाइड करदे ने, इह काफी इंडस्ट्री बॉडीज तों फीडबैक लैंदे ने। ਹੁਣ ਦੇ ਜੋ ਹਾਲਾਤ ਨੇ ਕੋਵਿਡ ਕਰਕੇ ਚਾਂਸਿਸ ਹੈਗੇ ਨੇ, ਬਟ ਪਲੀਜ਼ ਮੇਰੇ ਵਰਡ ਨੂੰ ਲਿਟਰਲ ਨਾ ਲਿਓ ਕਿ ਉਹ ਚੇਂਜ 190 ਹੋ ਜਾਊਗੀ, ਠੀਕ ਹੈ
ਜੀ। ਇਸ ਤੋਂ ਬਾਅਦ ਅੱਗੇ ਪ੍ਰਕਾਸ਼ ਕੌਰ ਹੁਰੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਕਹਿੰਦੇ ਓਕੇ ਜੀ, ਥੈਂਕਸ ਅਲੋਟ। ਤੇ ਉਸ ਤੋਂ ਬਾਅਦ ਮੁਕੇਸ਼ ਪੁਰੀ ਹੁਰੀ ਵੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ। ਤੇ ਅਗਲਾ ਸਵਾਲ ਜਿਹੜਾ ਉਹ ਸਿੰਘ ਗੈਰੀ ਕਰ ਰਹੇ ਨੇ, ਸਿੰਘ ਗੈਰੀ ਦੁਬਾਰਾ ਮੇਰਾ ਖਿਆਲ ਜੁੜੇ ਨੇ ਸਾਡੇ ਨਾਲ, ਤੇ ਇਨ੍ਹਾਂ ਨੇ ਕਿਹਾ ਇਸ ਦੇਰ ਐਨੀ ਚਾਂਸ ਟੂ ਗੈਟ ਅਪਰੂਵਲ ਆਫ ਸੈਕਸ਼ਨ 48 ਬਾਰ ਪਟੀਸ਼ਨ।
ਅਗੇਨ ਬਹੁਤ ਵਧੀਆ ਕੁਸ਼ਚਨ ਆ, ਠੀਕ ਹੈ, ਐਂਡ ਕਾਫੀ ਡਿਫਰੈਂਟ ਆ। ਡਿਫਰੈਂਟ ਕੁਸ਼ਚਨ ਦੇਣ ਦਾ ਆਂਸਰ ਦਾ ਮਜ਼ਾ ਆਉਂਦਾ ਥੋੜਾ। ਉਹ ਚ ਇਹ ਆ ਕਿ ਸੈਕਸ਼ਨ 48 ਬਾਰ, ਜੇ ਮੇਰੀ ਕਹਿ ਲੋ ਓਨੈਸਟ ਓਪੀਨੀਅਨ ਤੁਸੀਂ ਸੁਣਨਾ ਚਾਹੁੰਦੇ ਆ, ਮੈਂ ਬਹੁਤ ਸਰਪ੍ਰਾਈਜ਼ ਹੋਊਂਗਾ ਜੇ ਸੈਕਸ਼ਨ 48 ਬਾਰ ਤੇ ਕੋਈ ਇਹ ਵੇਵਰ ਦੇਣ, ਠੀਕ ਹੈ ਜੀ। ਪਟੀਸ਼ਨ ਯੈਸ, ਹਾਂਜੀ ਜ਼ਰੂਰ, ਕੋਈ ਵੀ ਜੇ ਪ੍ਰੋਬਲਮ ਆਉਂਦੀ ਆ ਜਨਰਲ ਪਬਲਿਕ ਨੂੰ ਤੇ ਪਟੀਸ਼ਨ ਕਰਨੀਆਂ ਚਾਹੀਦੀਆਂ, ਬਟ ਡਿਪਾਰਟਮੈਂਟ ਆਲਰੇਡੀ ਸਟਰਗਲ ਕਰ ਰਿਹਾ। ਜਿਹੜੇ 485 ਚ ਇਹਨਾਂ ਨੇ ਚੇਂਜਸ ਲਿਆਂਦੇ ਸੀ, ਉਹ ਛੋਟੇ ਮੋਟੇ ਚੇਂਜਸ ਸੀ, ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਹਲੇ ਤੱਕ ਡਿਪਾਰਟਮੈਂਟ ਸਟਰਗਲ ਕਰ ਰਿਹਾ, ਠੀਕ ਆ। ਸੈਕਸ਼ਨ 48 ਬਾਰ ਨੂੰ ਹਟਾਉਣ ਲਈ ਇਹ ਇੱਕ ਲੈਜਿਸਲੇਟਿਵ ਚੇਂਜ ਆ, ਜਿਹ ਚ ਕਾਨੂੰਨ ਚ ਤਬਦੀਲੀਆਂ ਕਰਨੀਆਂ ਪੈਣੀਆਂ, ਤੇ ਉਹਦੇ ਲਈ ਡਿਪਾਰਟਮੈਂਟ ਕੋ ਹਲੇ ਕੋਈ ਕਹਿ ਲੋ ਰੂਮ ਨਹੀਂ ਆ ਜਾਂ ਰਿਸੋਰਸਿਸ ਨਹੀਂ ਆ, ਸਪੈਸ਼ਲੀ ਕੋਵਿਡ ਕਰਕੇ, ਠੀਕ ਆ। ਐਸ ਆਈ ਸੈਡ, ਮਾਈਗ੍ਰੇਸ਼ਨ ਵਰਲਡ ਹਮੇਸ਼ਾ ਫੁੱਲ ਆਫ ਸਰਪ੍ਰਾਈਜ਼ ਆ, ਮੈਂ ਸਰਪ੍ਰਾਈਜ਼ ਰਹੂੰ, ਮੈਂ ਇਹ ਨਹੀਂ ਕਹਿ ਸਕਦਾ ਇਮਪੋਸੀਬਲ ਹੈ ਕਿ ਸੈਕਸ਼ਨ 48 ਬਾਰ ਜਿਹੜਾ ਉਹਦੇ ਤੇ ਕੋਈ ਰਿਆਇਤ ਦੇਣਗੇ, ਬਟ ਜੇ ਦੇਣ ਤੇ ਸਾਰੇ ਲਈ ਵਧੀਆ ਹੈ। ਹਾਲਾਂਕਿ ਚਾਂਸਿਸ ਉਹਦੇ, ਮੇਰੀ ਪਰਸਨਲ ਓਪੀਨੀਅਨ ਹੈ ਕਿ ਉਹਦੇ ਚਾਂਸਿਸ ਬਹੁਤ ਘੱਟ ਨੇ ਕਿ ਸੈਕਸ਼ਨ 48 ਬਾਰ ਤੇ ਕੋਈ ਰਿਆਇਤ ਮਿਲੇਗੀ। ਉਹ ਰਿਆਇਤ ਮਿਲਣ ਤੋਂ ਪਹਿਲੋਂ ਇਹ ਹੋ ਸਕਦਾ ਕਿ ਇੰਟਰਨੈਸ਼ਨਲ ਬਾਰਡਰ ਖੁੱਲ ਜਾਣ ਤੇ ਸੈਕਸ਼ਨ 48 ਬਾਰ ਦਾ ਕੋਈ ਪ੍ਰੋਬਲਮ ਹੀ ਨਾ ਰਹੇ, ਲੋਕੀ ਆਮ ਹੀ ਇੱਕ ਦੂਜੀ ਕੰਟਰੀ ਚ ਜਾ ਕੇ ਆਪਣੀ ਐਪਲੀਕੇਸ਼ਨ ਪਾ ਸਕਣ। ਸੋ ਇਹ ਤੋਂ ਪਹਿਲਾਂ ਕਿ ਲਾਅ ਚੇਂਜ ਹੋਵੇ, ਤੇ ਰੱਬ ਮੇਰ ਰੱਖੇ ਅਗਰ ਵਿਕਟੋਰੀਆ ਦੇ ਕੇਸਿਸ ਲੋ ਹੁੰਦੇ ਨੇ, ਤੇ ਉਹ ਤੋਂ ਪਹਿਲਾਂ ਬਾਰਡਰ ਖੋਲ ਜਾਣਗੇ ਤੇ ਸੈਕਸ਼ਨ 48 ਬਾਰ ਹਟਾਉਣ ਦਾ ਮਤਲਬ ਹੀ ਖਤਮ ਹੋਜੂਗਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਸਤਪਾਲ ਸਿੰਘ ਕਰ ਰਹੇ ਨੇ, ਸਤਪਾਲ ਸਿੰਘ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਆਈ ਹੈਵ 80 ਪੁਆਇੰਟਸ ਵਰਕਿੰਗ ਐਜ਼ ਰਜਿਸਟਰਡ ਨਰਸ, ਐਨੀ ਚਾਂਸ ਫਾਰ 189?
ਚਾਂਸਿਸ ਆਰ ਦੇਅਰ, ਤੁਹਾਨੂੰ ਵੇਟ ਕਰਨੀ ਪੈ ਸਕਦੀ ਆ। 80 ਐਨੀਵੇਅਰ ਬਿਟਵੀਨ 85 to 90 ਇਜ਼ ਵੈਰੀ ਗੁੱਡ ਪੁਆਇੰਟ ਫਾਰ ਐਨ ਆਰ ਐਨ। ਜਿੱਦਾਂ ਕਿ ਮੈਂ ਪਹਿਲਾਂ ਪ੍ਰੋਗਰਾਮ ਕਿਹਾ, ਸੋਰੀ, ਕਿ 189 ਨਰਸਿੰਗ ਚ ਕੰਪੀਟੀਸ਼ਨ ਕਾਫੀ ਵੱਧ ਗਿਆ, ਐਪਲੀਕੇਸ਼ਨ ਕਾਫੀ ਪੈ ਗਈਆਂ, हालांकि डिमांड भी काफी ज्यादा है बिकॉज ऑफ कोविड, सो चांसेस आर देयर। अगेन मेरी एडवाइस रहूगी प्लीज किसी भी ना अगर पॉइंट्स बढ़ा सकते हैं नाटी तो एक्स्ट्रा इंग्लिश तो प्लीज वो जरूर कर।
जी सो रणबीर जी, जिवें असीं गल जिहड़ी तोरी सी जिहड़ी माइग्रेशन प्रोग्राम रिपोर्ट कल रिलीज़ होई आ ओहदे तों, सो उसे गलबात नूं थोड़ी जी होर अगे लैके जावांगे। असीं सवाल जिहड़े जिद्दां जिद्दां साडे कोल पहुंचदे असीं ओदां ही लैंदे जावांगे, पर ओहदे बारे च आपां ओहदे नाल ही जुड़दे जिहड़े कुछ सवाल आ ओह तुहाडे तों जरूर पुछणा चाहवांगे। असीं गल कीती सी कि जिहड़ी स्किल्ड परमानेंट माइग्रेशन ग्रांट्स आ ओहदे विच वी काफी कमी आई है पहला नालों, है ना, पर एक होर जड़ी कैटागरी है ओहदे लई भी सवाल है तुहाडे लई कि रीजनल वीजा ग्रांट्स जिहड़े आ ओह किद्दां रहणगे, इहदे उत्ते तुसीं की टिप्पणी करनी चाहोगे?
देखो रीजनल वीजा ते जे आपां पिछले एक साल दे प्रोग्राम्स दी गल करिए जदों जदों आपां प्रोग्राम्स कीते ने, सरकार ने हर कह लो क्वार्टर या हर दूजे महीने अपडेट दित्तियां ने कि असीं रीजनल नूं प्रमोट करना, असी सिडनी ते मेलबर्न नू प्रेफर्ड डेस्टिनेशन हटा के आपां रीजनल एरिया च करना, उस उन्होंने एक्स्ट्रा पॉइंट्स दिते, फास्टर प्रोसेसिंग प्रोमिस की, ठीक है, रेजिडेंसी थोड़ी जल्दी आओगी, ठीक है, उते कई उपराले इन्होंने किए। तो वह देखने च आया इस रिपोर्ट च कि रीजनल वीजा जेडे उन्होंने हालांकि बहुत ज्यादा वाधा नहीं आया, लेकिन पिछले साल नालों कंपेरिजन च रीजनल वीजा ज्यादा ग्रांट किए गए हैं। अगे भी ट्रेंड यही कंटिन्यू रहेगा कि रीजनल वीजा 491 कह लो, 887 तो चलो 4 फेस आउट हो गया, 191 कह लो, 494 कह लो एम्प्लॉय स्पॉन्सरशिप, ये अगले कुछ साल तक ये डिमांड च रहेंगे। मैं शुरू तो अपील करता है कि रीजनल जेड़ा रह रहा है या मूव होने की कोशिश कर रहा है वो हमेशा पॉजिटिव, हमेशा फायदे ही रहेगा।
जी सवाल कुछ होर पहुंच रहे ने, सवाल मैं जरूर शामिल करांगी, पर उस तो पहला मैं दो होर चीजा जड़िया जरूरी समझदी हां पुछना, एक तां पार्टनर वीजा ते एक जड़ा पेरेंट वीजा, एदे की हालात रहंदे आ इस रिपोर्ट दे नाल जोड़ के देखिए तां?
इन्हां दे अगर आपां स्टैट्स देखिए, ठीक है, पार्टनर वीजा च थोड़ा जिहा घट अप्रूवल्स आईयां ने, घट अप्रूवल्स आईयां, सब तो जिहड़ा चिंता दा विषय है पार्टनर वीजा च कि जिहड़ी क्यू आ बैकलॉग आ वो नियरली 1 लाख एप्लीकेशन दे नेड़े पहुंच गया, सो 1 लाख दा बैकलॉग बहुत बड़ी चीज है। ऑलरेडी ऑलरेडी ए जग जाहिर है, गल सारे नूं पता है कि पार्टनर वीजा जेड़ा है उस सब तो ज्यादा डिलेड प्रोसेसिंग टाइम जो उन्होंने 18 to 24 महीने कई बार 2 साल तो वध लग जाते हैं। एदा अगर 1 लाख दा जेड़ा बैकलॉग आ उहदे नाल ये असर होना है कि फ्यूचर च जेड़े जेड़े ग्रांट्स आ उन्हां च फर्दर डिले होने दे चांसेस है गया। सो कोई उच्च गुड न्यूज नहीं है, बट मेनू लगता कि डिपार्टमेंट इस बैकलॉग नू जल्द तो जल्द हटाने लिए नेक्स्ट ईयर तो जरूर कोई ना कोई एक्शन प्लान लेके आओगे, क्योंकि 1 लाख का बैकलॉग बहुत ज्यादा बहुत ज्यादा प्रोसेसिंग टाइम्स में ब्लो आउट करूंगा।
जी जी सवाल साढ़े तक पहुंच रहे ने, मैं गलबात जिहड़ी है फिर उस तो बाद जारी रखूंगी, पर फिलहाल साढ़े नाल कुछ होर दोस्त जुड़े हुए ने। पहला तां सिमरनजीत कौर धन्नवाद कर रहे ने अपने जवाब दे लई, कहिंदे थैंक यू जी। उस तो बाद गीतू सेठी अगला सवाल कर रहे ने, गीतू सेठी पुछ रहे ने कहिंदे सर हाउ मैनी आवर्स वी कैन वर्क ऑन टी आर और इज देयर एनी लिमिट पर वीक एज आई एम वर्किंग 40 आवर्स पर वीक इन माई जे आर पी।
देखो स्टूडेंट वीजा रेस्ट्रिक्शन है, टी आर तुम फुल वर्क राइट मिलता है, तुम कोई प्रॉब्लम नहीं है, हाउ मेनी आवर्स यू वर्क, ठीक है, देयर इज नो लिमिट ऑन वर्किंग ऑन योर, तुम दो जॉब्स कर सकते हो, दैट्स नॉट एन इश्यू, कोई प्रॉब्लम नहीं आता
जी। ठीक ते इस तो बाद सतपाल सिंह हुरी भी धन्नवाद कर रहे ने, कहिंदे थैंक्स अ लॉट अपने जवाब दे लई जी। ते राहुल चौधरी हुरी भी कह रहे ने थैंक्स सर, इन्हां दा सवाल असी लिया सी जां नहीं मेरे ध्यान च नहीं आ रहा, खैर राहुल जी बहुत बहुत शुक्रिया प्रोग्राम च भी तुहाडा स्वागत जी। हो सकदा बिलकुल। ते इंदरजीत धालीवाल अगे साडे नाल जुड़े ने, इंदरजीत धालीवाल होरां दा सवाल मैं शामिल करदी आं। इंदरजीत पुछना चाह रहे ने कहिंदे वट अबाउट एनरोल्ड नर्स nurses in Victoria in future with high points?
ਹਾਂ ਜੀ, enrolled nurses in Victoria ਅਗਰ ਤੁਹਾਡੇ high points ਜਾਂ ਤੇ invite ਦੇ chances ਹੈਗੇ ਨੇ, ਜਿੱਦਾਂ ਕਿ ਮੈਂ ਕਿਹਾ Victoria critical skills ਨੂੰ priority ਦੇ ਰਿਹਾ ਹੈ, budget ਤੋਂ ਬਾਅਦ definitely clear ਹੋਊਗਾ ਕਿ guidelines ਕੀ ਹੈ ਇਹਨਾਂ ਦੇ, ਠੀਕ ਆ, ਲੇਕਿਨ certainly scope ਹੈਗਾ ਅੱਜ ਦੀ date ਚ ਅਗਰ Victoria ਨੇ ਪਹਿਲਾਂ ਹੀ ਆਪਣੀ ਵੈਬਸਾਈਟ ਤੇ ਵੀ ਪਾਤਾ ਕਿ ਅਗਰ ਉਹ ਕਿਸੇ ਨੂੰ ਦੇ ਰਿਹਾ ਉਹ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਦੇ ਰਿਹਾ, ਸਰਟਨਲੀ ਅਗਰ ਹਾਈ ਪੁਆਇੰਟਸ ਹੈਗੇ ਆ ਤੇ ਓਬਵੀਅਸਲੀ ਤੁਹਾਡੇ ਚਾਂਸਸ ਹੈਗੇ ਆ
ਜੀ। ਤੇ ਇਸ ਤੋਂ ਬਾਅਦ ਗੀਤੂ ਸੇਠੀ ਹੁਰੀ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ। ਤੇ ਅਗਲਾ ਸਵਾਲ ਰਾਜਨ ਢਿੱਲੋਂ ਹੁਰੀ ਕਰ ਰਹੇ ਨੇ, ਰਾਜਨ ਢਿੱਲੋਂ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਆ। ਕਹਿੰਦੇ ਸਰ, ਅਗਰ ਇੰਡੀਆ ਦਾ ਲੈਵਲ ਚੇਂਜ ਹੁੰਦਾ ਆ ਤਾਂ ਕੰਬਾਈਨ ਵੀਜ਼ਾ ਜਲਦੀ ਆ ਸਕਦੇ ਆ ਜਾਂ ਨਹੀਂ?
ਹਾਂਜੀ ਜ਼ਰੂਰ, ਦੇਖੋ ਲੈਵਲ ਚੇਂਜਸ ਹੋਣ ਨਾਲ ਜ਼ਰੂਰ ਫਰਕ ਪੈਂਦਾ, ਕਿਉਂਕਿ ਅੱਜ ਦੀ ਡੇਟ ਚ ਅਗਰ ਆਪਾਂ ਦੇਖੀਏ ਉਹ ਹਾਈ ਲੈਵਲ ਆ, ਅਗਰ ਉਹ ਲੈਵਲ ਚੇਂਜ ਹੁੰਦੇ ਆ ਤੇ ਵੀਜ਼ਾ ਪ੍ਰੋਸੈਸਿੰਗ ਵੀ ਫਾਸਟ ਹੁੰਦੀ ਆ ਤੇ ਵੀਜ਼ਾ ਅਪਰੂਵਲ ਰੇਟ ਵੀ ਵੱਧਦਾ। ਜਦੋਂ ਕਿਸੇ ਕੰਟਰੀ ਦਾ ਅਸੈਸਮੈਂਟ ਲੈਵਲ ਹਾਈ ਰਿਸਕ ਕਰ ਦਿੱਤਾ ਜਾਂਦਾ ਹੈ, ਉਹ ਚ ਇਨਵੈਸਟੀਗੇਸ਼ਨ ਜ਼ਿਆਦਾ ਹੁੰਦੀਆਂ ਹੈ, ਉਹ ਚ ਰਿਫਿਊਜ਼ਲ ਜ਼ਿਆਦਾ ਹੁੰਦੇ ਆ, ਪ੍ਰੋਸੈਸਿੰਗ ਟਾਈਮ ਚ ਬਹੁਤ ਵਾਧਾ ਪੈਂਦਾ ਜੋ ਕਿ ਅੱਜ ਦੇਖਣ ਚ ਆ ਰਿਹਾ, ਠੀਕ ਆ। ਜੇ ਅਸੈਸਮੈਂਟ ਲੈਵਲ ਚੇਂਜ ਹੁੰਦਾ ਹੈ ਤੇ ਸਰਟਨਲੀ ਉਹ ਚ ਇਹ ਸਭ ਚੀਜ਼ਾਂ ਚ ਆਪਾਂ ਨੂੰ ਬੈਟਰਮੈਂਟ ਦੇਖਣ ਚ ਮਿਲੇਗੀ ਕਿ ਇਹ ਪ੍ਰੋਸੈਸਿੰਗ ਟਾਈਮ ਘੱਟ ਹੋਣਗੇ, ਅਪਰੂਵਲ ਜ਼ਿਆਦਾ ਹੋਣਗੇ।
ਠੀਕ, ਤੇ ਇਸ ਤੋਂ ਬਾਅਦ ਇੰਦਰਜੀਤ ਧਾਲੀਵਾਲ ਹੁਰੀ ਵੀ ਆਪਣੇ ਜਵਾਬ ਦੇ ਲਈ ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕਸ ਜੀ। ਤੇ ਉਸ ਤੋਂ ਅਗਲਾ ਸਵਾਲ ਜਿਹੜਾ ਰਮਨ ਵੜੈਚ ਹੁਰੀ ਕਰ ਰਹੇ ਨੇ, ਰਮਨ ਵੜੈਚ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ, ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਕਹਿੰਦੇ, ਆਈ ਹੈਵ 85 ਪੁਆਇੰਟਸ ਵਿਦਆਊਟ ਪੀ ਵਾਈ, ਆਈ ਹੈਵ ਕੰਪਲੀਟਡ ਮਾਸਟਰਸ ਆਫ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ, ਕੈਨ ਆਈ ਅਪਲਾਈ ਫਾਰ 189 ਔਰ 491 ਵੀਜ਼ਾ, ਇਜ਼ ਇਟ ਇੰਪੋਰਟੈਂਟ ਟੂ ਡੂ ਪੀ ਵਾਈ?
ਪੀ ਵਾਈ ਕਈ ਵਾਰ ਸਵਾਲ ਪੁੱਛਿਆ ਗਿਆ ਇੰਪੋਰਟੈਂਟ ਆ ਕਿ ਨਹੀਂ। ਪੀ ਵਾਈ 5 ਪੁਆਇੰਟ ਜਿਹੜੇ ਨੇ ਪ੍ਰੋਫੈਸ਼ਨਲ ਲੀਅਰ ਦੇ, ਉਹ ਤੁਹਾਡੇ ਮੇਕ ਔਰ ਬ੍ਰੇਕ ਕਰ ਸਕਦੇ ਆ ਤੁਹਾਡੀ ਇਨਵੀਟੇਸ਼ਨ। ਮੈਂ ਐਗਜ਼ਾਮਪਲ ਦੇਣਾ, ਤੁਸੀਂ 85 ਪੁਆਇੰਟਸ ਨੇ ਅੱਜ ਦੀ ਡੇਟ ਤੇ, 5 ਹੋਰ ਪੁਆਇੰਟ ਲੈ ਲੋਗੇ ਤੇ ਤੁਹਾਡੇ 90 ਪੁਆਇੰਟਸ ਹੋ ਜਾਣਗੇ। ਜਿੱਦਾਂ ਮੈਂ ਪਹਿਲੋ ਪ੍ਰੋਗਰਾਮ ਚ ਕਿਹਾ, ਅੱਜ ਦੀ ਡੇਟ ਚ 90 ਪੁਆਇੰਟਸ ਤੇ ਵੀ ਕਾਫੀ ਵੇਟ ਹੈ 189 ਤੇ, ਲੇਕਿਨ ਹੋਪ ਨਹੀਂ ਗਈ ਆ। ਲੇਕਿਨ 85 ਪੁਆਇੰਟਸ ਤੇ ਅਨਫੋਰਚੁਨੇਟਲੀ ਰਮਨ ਜੀ, ਤੁਹਾਨੂੰ ਵੀ ਪਤਾ ਕਿ 18 ਦੀ ਇਨਵਾਈਟ ਹੋਣ ਦੇ ਚਾਂਸਿਸ ਬਹੁਤ ਲੋ ਨੇ, ਠੀਕ ਹੈ। ਸੋ ਪ੍ਰੋਫੈਸ਼ਨਲ ਈਅਰ ਇਜ਼ ਇਟ ਇੰਪੋਰਟੈਂਟ? ਇਟ ਇਜ਼ ਵੈਰੀ ਇੰਪੋਰਟੈਂਟ ਇਨ ਯੋਰ ਕੇਸ ਅਗਰ ਤੁਸੀਂ ਕਰ ਸਕਦੇ ਹੋ। ਦੂਜੀ ਗੱਲ, ਸ਼ੁਡ ਆਈ ਕੈਨ ਅਪਲਾਈ ਫੋਰ 189 ਔਰ 491? ਤੁਸੀਂ ਇਨਵਾਈਟ ਤਾਂ ਇਨਵਾਈਟ ਤਾਂ ਦੋਵਾਂ ਦੇ ਪਾ ਸਕਦੇ ਆ। ਆਈ ਇਫ ਆਈ ਵਾਜ ਯੂ, ਮੈਂ ਜ਼ਿਆਦਾ ਇੰਪਲਾਈ 491 ਵੱਲ ਹੁੰਦਾ, ਜਾਂ ਫਿਰ ਆਪਣੇ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਮੇਰਾ ਅਲਟੀਮੇਟ ਏਮ 189 ਹੋਵੇ। ਯਾਦ ਰੱਖਿਓ 491 ਚ ਤੁਸੀਂ ਈਅਰਸ ਲਈ ਸਟਰਕ ਹੋ ਜਾਂਦੇ ਆ ਰੀਜਨਲ ਏਰੀਆ ਚ, ਤੇ ਉਹ ਤੋਂ ਬਾਅਦ ਤੁਹਾਨੂੰ 191 ਪਾਉਣੀ ਪਊਗੀ। 189 ਇਜ਼ ਡਾਇਰੈਕਟ ਪੀ ਆਰ, ਵਰਥ ਦੀ ਐਫਰਟ। ਤੁਸੀਂ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ, ਜੇ ਤੁਸੀਂ 5 ਤੋਂ 10 ਪੁਆਇੰਟ, 5 ਵੀ ਚਲੋ ਵਧਾ ਲੈਂਦੇ ਆ, ਤੁਸੀਂ 189 ਕਾਇੰਡ ਆਫ ਗੁੱਡ ਸਪੋਟ ਤੇ ਬੈਠੇ ਆ ਇਨਵਾਈਟ ਵਾਸਤੇ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਰਵਜੋਤ ਸਿੱਧੂ ਕਰ ਰਹੇ ਨੇ, ਰਵਜੋਤ ਸਿੱਧੂ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ, ਫੇਸਬੁੱਕ ਜ਼ਰੀਏ ਹੀ ਸਾਡੇ ਨਾਲ ਜੁੜੇ ਨੇ। ਇਹ ਪੁੱਛ ਰਹੇ ਨੇ, ਕਹਿੰਦੇ, ਪਲੀਜ਼ ਕੈਨ ਯੂ ਟੈਲ ਅਬਾਊਟ ਆਪਸ਼ਨਸ ਫਾਰ ਅਕਾਊਂਟੈਂਟਸ, ਆਈ ਹੈਵ 95 ਪੁਆਇੰਟਸ ਮਾਈ ਓਨ, ਵਟ ਵਿਲ ਬੀ ਬੈਟਰ ਆਪਸ਼ਨ ਜੀ?
ਅਗੇਨ ਜੋ ਮੈਂ ਪਿਛਲਾ ਜਵਾਬ ਦਿੱਤਾ ਇਹਦੇ ਨਾਲ ਮਿਲਦਾ ਜੁਲਦਾ ਹੈ। 95 ਇਜ਼ ਵੈਰੀ ਗੁੱਡ ਪੁਆਇੰਟ ਅਗਰ ਤੁਹਾਡੇ ਆਪਣੇ ਆ ਤਾਂ, ਠੀਕ ਹੈ। ਬਜਟ ਤੋਂ ਬਾਅਦ ਅਗੇਨ ਆਪਾਂ ਹੋਪ ਕਰ ਸਕਦੇ ਹਾਂ ਕਿ ਸ਼ਾਇਦ ਆਪਾਂ ਨੂੰ ਇਨਵੀਟੇਸ਼ਨ ਦਾ ਚਾਂਸ ਹੋਵੇ। 491 ਤੇ ਜ਼ਰੂਰ ਧਿਆਨ ਦਿਓ ਜੇ ਤੁਹਾਨੂੰ 189 ਤੇ ਇਨਵਾਈਟ ਨਹੀਂ ਹੁੰਦੀ। ਆਮ ਸ਼ੋਰ ਤੁਸੀਂ ਇਨਵਾਈਟ EOI ਦੋਵਾਂ ਦੇ ਪਾਤੇ ਹੋਣੇ ਆ, ਠੀਕ ਆ, ਲੇਕਿਨ ਅਗਰ ਤੁਹਾਨੂੰ ਇਨਵਾਈਟ ਨਹੀਂ ਆ ਰਹੀ ਕੁਛ ਮਹੀਨਿਆਂ ਤੱਕ, ਤੇ ਦੂਜਾ ਆਪਸ਼ਨ 491 ਦਾ ਵੀ ਪਲੀਜ਼ ਧਿਆਨ ਦਿਓ। ਅਗੇਨ 95 ਤੋਂ ਵੱਧ ਤਾਂ ਹੁਣ ਮੈਂ ਕੀ ਕਵਾਂ, ਕੋਈ ਰੂਮ ਹੀ ਨਹੀਂ ਹੋਣਾ ਤੁਹਾਡਾ ਪੁਆਇੰਟਸ ਵਧਾਉਣ ਦਾ। ਜੇ ਕੋਈ ਹੈਗਾ ਜਾਂ ਮਿਸ ਕਰਤਾ ਤੁਸੀਂ ਨਾਟੀ ਜਾਂ ਕੁਛ, ਤੇ ਉਹਨੂੰ ਵੀ ਐਡ ਕਰੋ। 189 ਐਟ ਐਨੀ ਪੁਆਇੰਟ ਆਫ ਟਾਈਮ ਤੁਹਾਡਾ ਪ੍ਰੈਫਰਡ ਆਪਸ਼ਨ ਹੋਣਾ ਚਾਹੀਦਾ, ਠੀਕ ਹੈ
ਜੀ, ਬਿਲਕੁਲ। ਇਸ ਤੋਂ ਅਗਲਾ ਸਵਾਲ ਕਰ ਰਹੇ ਨੇ ਜੀ ਆਚਲ ਵਰਮਾ ਹੁਰੀ, ਇਨ੍ਹਾਂ ਦਾ ਸਵਾਲ ਵੀ ਸਾਡੇ ਤੱਕ ਫੇਸਬੁੱਕ ਜ਼ਰੀਏ ਪਹੁੰਚਿਆ, ਤੇ ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ, ਪਲੀਜ਼ ਕੈਨ ਯੂ ਟੈਲ ਅਬਾਊਟ ਆਪਸ਼ਨਸ, ਨਹੀਂ ਇਨ੍ਹਾਂ ਦਾ ਹੀ ਸਵਾਲ ਜਿਹੜਾ ਪਹਿਲਾ ਸੀ 95 ਪੁਆਇੰਟਸ ਵਾਲਾ, ਹਨਾ, ਉਹ ਅਸੀਂ ਸ਼ਾਮਲ ਕਰ ਚੁੱਕੇ ਹਾਂ। ਤੇ ਇਸ ਤੋਂ ਅਗਲਾ ਸਵਾਲ ਜਿਹੜਾ ਜੀ, ਮੈਨੂੰ ਲੱਗਦਾ ਕਿ ਜਿਹੜਾ ਇਹ ਸਵਾਲ ਰਲਗੱਡ ਹੋ ਗਿਆ, ਕਿਉਂਕਿ ਆਚਲ ਵਰਮਾ ਹੋਰੀ ਐਕਚੁਅਲੀ ਪੁੱਛ ਰਹੇ ਸੀਗੇ ਅਕਾਊਂਟੈਂਟਸ ਦੀਆਂ ਆਪਸ਼ਨਸ ਦੇ ਲਈ। ਸੋ ਉਹ ਸਵਾਲ ਸ਼ਾਇਦ ਮੈਂ ਰਵਜੋਤ ਸਿੱਧੂ ਹੋਰਾਂ ਦੇ ਲਈ ਪੜ੍ਹ ਦਿੱਤਾ। ਆਚਲ ਵਰਮਾ ਹੋਰਾਂ ਦਾ ਜਿਹੜਾ ਜਵਾਬ ਹੈ ਉਹ ਦੇ ਚੁੱਕੇ ਹੋ ਤੁਸੀਂ, ਤੇ ਹੁਣ ਮੈਂ ਰਵਜੋਤ ਸਿੱਧੂ ਹੋਰਾਂ ਦਾ ਸਵਾਲ ਸ਼ਾਮਲ ਕਰਦੀ। ਉਹਨਾਂ ਦਾ ਸਵਾਲ ਡਿਫਰੈਂਟ ਹੈ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਰਿਕੁਆਇਰਮੈਂਟਸ ਆਫ ਟੂਰਿਸਟ ਵੀਜ਼ਾ। ਆਈ ਐਮ ਕਹਿੰਦੇ 23 ਈਅਰਸ ਓਲਡ ਐਂਡ ਮਾਈ ਯੰਗਰ ਬ੍ਰਦਰ ਔਨ ਸਟੱਡੀ ਵੀਜ਼ਾ, ਉਹਦੇ ਬਾਰੇ।
ਹਾਂਜੀ ਰਵਜੋਤ ਜੀ, ਮੈਂ ਸਮਝ ਗਿਆ ਤੁਹਾਡੇ ਬ੍ਰਦਰ ਇੱਥੇ ਸਟੂਡੈਂਟ ਤੇ ਆ, ਤੁਸੀਂ ਇੰਡੀਆ ਚ ਟੂਰਿਸਟ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਆ। ਮੇਕ ਸ਼ੋਰ ਰਵਜੋਤ ਜੀ, ਤੁਹਾਡੀ ਏਜ ਬੜੀ ਯੰਗ ਆ, ਆਲ ਰਾਈਟ, ਇਹ ਇੱਕ ਤਰ੍ਹਾਂ ਨਾਲ ਨੈਗੇਟਿਵ ਮੰਨਿਆ ਜਾਂਦਾ। 23 ਸਾਲ ਦੀ ਅਗਰ ਏਜ ਆ, ਡਿਪੈਂਡ ਕਰਦਾ ਤੁਸੀਂ ਜੋਬ ਕਰ ਰਹੇ ਆ ਨਹੀਂ ਕਰ ਰਿਹਾ। ਜੇ ਕਰ ਰਹੇ ਤੇ ਬਹੁਤ ਵਧੀਆ, ਜੇ ਨਹੀਂ ਕਰ ਰਹੇ ਤੇ ਤੁਹਾਡੇ ਪੇਰੈਂਟਸ ਕੋ ਕੀ ਫਾਈਨੈਂਸ਼ੀਅਲਸ ਨੇ, ਕੌਣ ਤੁਹਾਨੂੰ ਸਪੋਰਟ ਦੇ ਰਿਹਾ ਹੈ ਤਾਂ ਕਿ ਤੁਸੀਂ ਵਿਜ਼ਟਰ ਵੀਜ਼ਾ ਤੇ ਇੱਥੇ ਆ ਸਕੋ। ਦੂਜੀ ਗੱਲ, ਹੋਰ ਕਈ ਫੈਕਟਰਸ ਨੇ, ਤੁਸੀਂ ਹੋਰ ਕਿਸੇ ਕੰਟਰੀ ਘੁੰਮੇ ਆ ਨਹੀਂ ਘੁੰਮੇ ਆ, ਇੰਡੀਆ ਚ ਤੁਸੀਂ ਕਿਹੜੀ ਕਿਹੜੀ ਥਾਂ ਘੁੰਮੇ ਆ, ਠੀਕ ਆ, ਤੁਹਾਡੇ ਫਾਈਨੈਂਸ਼ੀਅਲਸ ਕਿੱਦਾਂ ਦੇ ਆ, ਤੁਹਾਡੇ ਕੋਲ ਜੋਬ ਨਹੀਂ ਆ ਤੇ ਕੌਣ ਸਪੋਰਟ ਕਰ ਰਿਹਾ, ਜਿੱਦਾਂ ਮੈਂ ਪਹਿਲਾਂ ਕਿਹਾ ਉਹਨਾਂ ਦੀ ਇਨਕਮ ਦਾ ਪਰੂਫ। ਵਿਜ਼ਿਟਰ ਵੀਜ਼ਾ ਇਜ਼ ਆਲ ਅਬਾਊਟ ਕਿ ਤੁਸੀਂ ਜੈਨੂਇਨ ਵਿਜ਼ਿਟਰ ਆ, ਕਿ ਤੁਸੀਂ ਇੱਥੇ ਆ ਰਹੇ ਆ ਜਸਟ ਫੋਰ ਦ ਸੇਕ ਆਫ ਇਟ, ਜਾਂ ਹੋਰ ਕੋਈ ਵੀਜ਼ਾ ਪਾਉਣਾ। ਤੁਸੀਂ ਡਿਪਾਰਟਮੈਂਟ ਨੂੰ ਇਹ ਕਨਵਿੰਸ ਕਰਨਾ ਕਿ ਤੁਹਾਡੇ ਕੋਲ ਐਂਪਲ ਫਾਈਨੈਂਸ਼ੀਅਲ ਆ, ਸਭ ਤੋਂ ਇੰਪੋਰਟੈਂਟ ਤੁਹਾਡੇ ਕੋਲ ਰਿਟਰਨ ਕਰਨ ਲਈ ਇਨਸੈਂਟਿਵ ਆ, ਇਨਸੈਂਟਿਵ ਟੂ ਰਿਟਰਨ। ਇਹਦਾ ਮਤਲਬ ਕਿ ਮੇਰੇ ਕੋਲ ਉੱਥੇ ਪ੍ਰੋਪਰਟੀ ਆ, ਜੋਬ ਆ, ਮੈਂ ਪੜ੍ਹਦਾ ਹੈ, ਮੇਰੇ ਪੇਰੈਂਟਸ ਉੱਥੇ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਤੁਹਾਨੂੰ ਨਹੀਂ ਮਿਲੂਗਾ, ਬਟ ਤੁਹਾਨੂੰ ਡਾਕੂਮੈਂਟਸ ਪਾਸ ਹੋ, ਤੁਹਾਨੂੰ ਟਨ ਆਫ ਡਾਕੂਮੈਂਟ ਲਾਉਣੇ ਪਊਗੇ ਤਾਂ ਕਿ ਇਹ ਥਰੂ ਹੋਵੇ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਗੁਰਵਿੰਦਰ ਸੈਣੀ ਹੋਰੀ ਕਰ ਰਹੇ ਨੇ। ਗੁਰਵਿੰਦਰ ਸੈਣੀ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ। ਸਤਿ ਸ੍ਰੀ ਅਕਾਲ ਗੁਰਵਿੰਦਰ ਜੀ। ਕਹਿੰਦੇ ਸਰ, ਵਟ ਅਬਾਊਟ ਨਿਊ ਸਾਊਥ ਵੇਲਸ 190 ਇਨ ICT ਪ੍ਰੋਜੈਕਟ ਮੈਨੇਜਰ, ਹਾਊ ਮੈਨੀ ਪੁਆਇੰਟਸ ਵੀ ਨੀਡ ਟੂ ਗੈਟ ਇਨਵਾਈਟ?
ਅੱਜ ਦੀ ਐਨੀਥਿੰਗ ਇਨ ICT ਇਜ਼ 85-90, ਡਿਪੈਂਡਿੰਗ ਤੁਹਾਡੇ ਕੋਲ ਆਪਣੇ ਕਿੰਨੇ ਆ, ਠੀਕ ਆ, ਪਲੱਸ ਤੁਹਾਨੂੰ 5 ਪੁਆਇੰਟ ਜਿਹੜੇ ਆ ਉਹ ਸਟੇਟਮੈਂਟ ਦੇਖਣ ਦੇ ਮਿਲਦੇ ਆ। ਅੱਜ ਦੀ ਡੇਟ ਚ ਐਨੀਥਿੰਗ ਦੈਟ ਟੱਚ ਇਜ 90 ਉਹ ਪ੍ਰੈਫਰਡ ਆ, 92 ਇਨਫੈਕਟ ਮੈਂ ਕਹੂੰਗਾ 90-95, ਠੀਕ ਹੈ ਜੀ। ਸੋ ਇਹ ਤੁਹਾਡੇ ਪੁਆਇੰਟਸ ਨੇ ਐਨੀਥਿੰਗ ਦੈਟ ਰਿਲੇਟਡ।
ਇਹਦੇ ਨਾਲ ਇੱਕ ਹੋਰ ਸਵਾਲ ਪੁੱਛ ਰਹੇ ਨੇ, ਕਹਿੰਦੇ ਵਟ ਅਬਾਊਟ ਨਿਊ ਸਾਊਥ ਵੇਲਸ 491 ਐਸ ਆਈਟੀ ਸਟੂਡੈਂਟ?
ਅਗੇਨ ਕ੍ਰਿਟੀਕਲ ਸਕਿੱਲਸ ਵਾਲੇ ਉਹਨਾਂ ਨੇ ਪ੍ਰਾਇਰਟੀ ਦੇਣੀ ਆ, ਤੁਹਾਡੇ ਡਿਪੈਂਡ ਕਰਦਾ ਕਿ ਅਗਰ ਤੁਸੀਂ ਕ੍ਰਾਈਟੀਰੀਆ ਮੀਟ ਕਰਦੇ ਆ ਓਬਵੀਅਸਲੀ ਉਹ ਆਈਟੀ ਬਾਅਦ ਹੋ, ਲੇਕਿਨ ਅਗੇਨ ਅੱਜ ਦੀ ਡੇਟ ਚ ਜਿੱਦਾਂ ਮੈਂ ਕਿਹਾ ਕਿ ਬਜਟ ਜੋ ਤੱਕ ਡਿਲੀਵਰ ਨਹੀਂ ਹੋ ਜਾਂਦਾ, ਕਾਫੀ ਘੱਟ ਇਨਵਾਈਟਸ ਦੇਖਣ ਚ ਮਿਲਣਗੇ ਜਾਂ ਨਾ ਦੇ ਬਰਾਬਰ, ਇਨਫੈਕਟ ਅਦਰ ਕ੍ਰਿਟੀਕਲ ਸਕਿੱਲਸ ਤੋਂ ਜਿਹੜੇ ਬਾਹਰ ਆਕੂਪੇਸ਼ਨਸ ਨੇ
ਜੀ। ਤੇ ਆਖਰੀ ਸਵਾਲ ਮੈਂ ਲਵਾਂਗੀ, ਆਚਲ ਵਰਮਾ ਦੁਬਾਰਾ ਜੁੜੇ ਨੇ, ਕਹਿੰਦੇ ਸਰ, ਆਈ ਕਾਂਟ ਇਨਕਰੀਜ਼ ਮੋਰ ਪੁਆਇੰਟਸ, ਆਈ ਹੈਵ ਡਨ ਮਾਈ ਬੈਸਟ, ਥੈਂਕਸ ਅ ਲੋਟ ਫॉर ਯੂਅਰ ਐਡਵਾਈਸ।
ਮੈਂ ਤੁਹਾਡੇ ਤੇ ਕਹਿੰਦਾ ਤੁਸੀਂ ਯੂ ਹੈਵ ਡਨ ਯੋਰ ਬੈਸਟ ਐਂਡ ਆਈ ਅਗਰੀ ਵਿਦ ਦੈਟ। 95 ਪੁਆਇੰਟਸ ਲੈਣੇ ਕੋਈ ਸੌਖੀ ਗੱਲ ਨਹੀਂ ਹੈ। ਬਾਕੀ ਆਈ ਵਿਸ਼ ਯੂ ਬੈਸਟ ਆਫ ਲੱਕ, ਪਲੀਜ਼ ਏਮ ਫੋਰ 189 ਅਗਰ ਤੁਸੀਂ ਯੂਆਈ ਪਾਤੀ ਆ। ਅਗੇਨ 491 ਇਜ਼ ਨਾਟ ਬੈਡ, ਪਲੀਜ਼ ਥੋੜੀ ਦੇਰ ਵੇਟ ਕਰ ਲਓ, ਇੱਕ ਵਾਰ ਪ੍ਰੀਪੇਅਰ ਕਲੀਅਰ ਹੋ ਜਾਏ ਬਜਟ ਤੋਂ ਬਾਅਦ, ਹੋਪਫੁਲੀ ਯੂ ਸ਼ੁਡ ਗੈਟ ਯੂਰ ਇਨਵਾਈਟ। ਸੋ ਬੈਸਟ ਆਫ ਲੱਕ ਵਿਦ ਦੈਟ
ਜੀ। ਤੇ ਇੱਕ ਸਵਾਲ ਜਾਂਦੇ ਜਾਂਦੇ ਲੈਣੇ ਆ, ਇੰਦਰਨਾਥ ਹੋਰਾਂ ਦਾ ਹੀ ਆ, ਉਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਸਾਂਝ ਬਣਾਈ ਸੀ। ਇੰਦਰਨਾਥ ਇੱਕ ਕੰਸਰਨ ਜਿਹੜਾ ਉਹ ਸਾਂਝਾ ਕਰ ਰਹੇ ਨੇ, ਕਹਿੰਦੇ ਵਾਈਫ ਦਾ ਵੀਜ਼ਾ ਐਕਸਪਾਇਰ ਹੋਇਆ ਜੀ, ਕੋਈ ਇਫੈਕਟ ਤਾਂ ਨੀ ਪੈਂਦਾ ਜੀ, ਇੰਡੀਆ ਤੋਂ ਅਸੀਂ ਕੰਬਾਈਨ ਫਾਈਲ ਪਾਈ ਹੋਈ ਆ।
ਮੈਨੂੰ ਕੁਸ਼ਚਨ ਥੋੜਾ ਕਲੀਅਰ ਨਹੀਂ, ਜੇ ਤਾਂ ਐਕਸਪਾਇਰ ਹੋਇਆ ਤੇ ਉਹਨਾਂ ਨੇ ਹੋਰ ਕੋਈ ਵੀਜ਼ਾ ਨਹੀਂ ਪਾਇਆ ਤਾਂ ਡੈਫੀਨਟਲੀ ਇਫੈਕਟ ਹੁੰਦਾ ਹੈ, ਤੇ ਜੇ ਐਕਸਪਾਇਰ ਹੋ ਕੇ ਉਹਨਾਂ ਨੇ ਵੀਜ਼ਾ ਉਹ ਤੋਂ ਪਹਿਲਾਂ ਉਹਨਾਂ ਨੇ ਪਾਤਾ ਹੈ ਤੇ ਉਹ ਬ੍ਰਿਜਿੰਗ ਤੇ ਆ, ਉੱਥੇ ਕੋਈ ਇਫੈਕਟ ਨਹੀਂ ਆ। ਡਿਪਾਰਟਮੈਂਟ ਹਮੇਸ਼ਾ ਤੁਹਾਨੂੰ ਅਗਰ ਤੁਸੀਂ ਇਲੀਗਲ ਜਾਂ ਕਹਿ ਲਓ ਅਨਲੋਫੁਲ ਹੋ ਜਾਂਦੇ ਆ ਤਾਂ ਤੁਹਾਡੇ ਤੇ ਨੈਗੇਟਿਵ ਇੰਪੈਕਟ ਹੁੰਦਾ ਹੈ, ਜੇ ਤੁਸੀਂ ਬ੍ਰਿਜਿੰਗ ਤੇ ਵੀ ਆ ਤਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ
ਜੀ। ਇਹਨਾਂ ਨੇ ਸ਼ਾਇਦ ਕਿਹਾ ਸੀਗਾ ਕਿ ਬ੍ਰਿਜਿੰਗ ਵੀਜ਼ਾ ਏ ਤੇ ਨੇ ਇਹਨਾਂ ਦੇ ਵਾਈਫ, ਹਨਾ, ਤੇ
ਐਕਸਪਾਇਰ ਦਾ ਮਤਲਬ ਇਹ ਹੁੰਦਾ ਕਿ ਐਕਸਪਾਇਰ ਹੋ ਗਿਆ ਤੇ ਪਤਾ ਨਹੀਂ ਦੂਜਾ ਪਾਇਆ ਕਿ ਨਹੀਂ ਉਹ ਤੋਂ ਪਹਿਲਾਂ, ਠੀਕ ਆ। ਅਗਰ ਬ੍ਰਿਜਿੰਗ ਹੈ, ਮੈਂ ਬਾਰ ਬਾਰ ਕਨਫਰਮ ਕਰ ਰਿਹਾ, ਕੋਈ ਪ੍ਰੋਬਲਮ ਨਹੀਂ ਆ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਜੀ। ਸੋ ਰਣਬੀਰ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਸਮਾਪਤ ਹੈ, ਹੋਰ ਸਵਾਲ ਆਪਾਂ ਸ਼ਾਮਲ ਨਹੀਂ ਕਰ ਪਾਵਾਂਗੇ, ਮਾਫੀ ਚਾਹਾਂਗੇ ਜੇਕਰ ਅਸੀਂ ਕੋਈ ਸਵਾਲ ਜਿਹੜਾ ਉਹ ਨਾ ਲੈ ਪਾਏ ਹੋਏ। ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਅਸੀਂ ਤੁਹਾਡੇ ਵੱਧ ਤੋਂ ਵੱਧ ਸਵਾਲ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ, ਤੇ ਪ੍ਰੋਗਰਾਮ ਚ ਅਖੀਰ ਦੇ ਵਿੱਚ ਸਿਰਫ ਇਹੀ ਕਹਿਣਾ ਚਾਹਾਂਗੇ ਕਿ ਜਿਹੜੇ ਇਸ ਪ੍ਰੋਗਰਾਮ ਦੌਰਾਨ ਸਾਡੇ ਕੋਲ ਸਵਾਲ ਪਹੁੰਚਦੇ ਆ, ਉਹਨਾਂ ਦੇ ਵਿੱਚ ਦਿੱਤੀ ਗਈ ਰਾਏ ਜਾਂ ਪ੍ਰੋਗਰਾਮ ਦੌਰਾਨ ਜੇਕਰ ਕੋਈ ਸਾਡੇ ਕੋਲੋਂ ਕਮੀ ਰਹਿੰਦੀ ਹੈ ਉਹਦੇ ਲਈ ਮਾਫ਼ੀ ਵੀ ਹੈ, ਪਰ ਇਸ ਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਮੰਨਿਆ ਜਾਵੇ। ਤੇ ਇਹਦੇ ਨਾਲ ਹੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਮਾਈਗ੍ਰੇਸ਼ਨ ਪ੍ਰੋਗਰਾਮ ਰਿਪੋਰਟ ਦੀ, 2020-21 ਦੇ ਵਿੱਚ ਇਸ ਰਿਪੋਰਟ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਕੀ ਸੰਭਾਵਨਾਵਾਂ ਜਿਹੜੀਆਂ ਉਹ ਬਣ ਸਕਦੀਆਂ, ਜਾਂ ਫਿਰ ਕੀ ਤੁਸੀਂ ਉਮੀਦ ਜਿਹੜੀ ਹੈ ਇਹਦੇ ਤੋਂ ਕਰ ਸਕਦੇ ਆ ਸਾਡੇ ਜਿਹੜੇ ਦੋਸਤ ਹੈ?
ਦੇਖੋ, ਜਿੱਦਾਂ ਕਿ ਸਰਕਾਰ ਨੇ ਕਿਹਾ ਕੋਵਿਡ-19 ਕਰਕੇ ਸਾਰਾ ਜਿਹੜਾ ਕਹਿ ਲਓ ਸਿਨੈਰੀਓ ਚੇਂਜ ਹੋ ਗਿਆ, ਠੀਕ ਆ। ਇਨਵੀਟੇਸ਼ਨ ਜਾਂ ਪਰਮਾਨੈਂਟ ਰੈਜੀਡੈਂਸ ਜਿਹੜੀਆਂ ਇਸ ਸਾਲ ਵੀ ਘੱਟ ਰਹਿਣਗੀਆਂ, ਇਨਫੈਕਟ ਬਹੁਤ ਘੱਟ ਰਹਿਣਗੀਆਂ, ਲੇਕਿਨ ਉਸ ਤੋਂ ਅਗਲੇ ਸਾਲ ਉਮੀਦ ਆ ਕਿ ਫਿਰ ਤੋਂ ਕਹਿ ਲਓ ਇੱਕ ਲਹਿਰ ਆਊਗੀ ਜਾਂ ਬੂਮ ਉੱਠੂਗਾ ਇਨਵੀਟੇਸ਼ਨ ਦਾ। ਆ ਸਾਲ ਥੋੜਾ ਸਿਰਫ ਤੇ ਸਿਰਫ ਡੈਡੀਕੇਟਡ ਹੋਣਾ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ, ਕਹਿ ਲਓ ਨਰਸਿਸ ਜਾਂ ਮੈਡੀਕਲ ਹੈਲਥ ਪ੍ਰੋਫੈਸ਼ਨਲ ਜਿਹੜੇ ਨੇ। ਵਿਕਟੋਰੀਆ ਦਾ ਜਿਹੜਾ ਰੀਸੈਂਟ ਰਾਊਂਡ ਹੋਇਆ ਉਹਨਾਂ ਨੇ ਸਿਰਫ ਹਾਈ ਐਂਡ ਮੈਡੀਕਲ ਪ੍ਰੋਫੈਸ਼ਨਲ ਨੂੰ ਇਨਵਾਈਟ ਦਿੱਤੀਆਂ ਨੇ। ਸੋ ਆ ਸਾਲ ਕੋਵਿਡ ਰਿਕਵਰੀ ਲਈ ਜਿਹੜੀ ਆਕੂਪੇਸ਼ਨ ਹੈਲਪ ਕਰ ਸਕਦੀ ਆ ਇਹ ਉਹਨਾਂ ਦਾ ਸਾਲ ਹੋਊਗਾ। ਉਸ ਤੋਂ ਅਗਲੇ ਸਾਲ ਜ਼ਰੂਰ ਕੁਛ ਤਬਦੀਲੀਆਂ ਦੇਖਣ ਚ ਮਿਲਣਗੀਆਂ। ਬਜਟ ਤੋਂ ਬਾਅਦ ਉਮੀਦ ਹੈ ਕਿ ਦੂਜੇ ਆਕੂਪੇਸ਼ਨ ਜਿਹੜੇ ਨੇ IT ਅਕਾਊਂਟਿੰਗ ਉਹਨਾਂ ਦਾ ਸਟਾਂਸ ਥੋੜਾ ਕਲੀਅਰ ਹੋਊਗਾ ਤੇ ਉਹਨਾਂ ਨੂੰ ਇਨਵੀਟੇਸ਼ਨ ਸਟੇਟਸ ਜਾਂ ਟੈਰੀਟਰੀਜ਼ ਜ਼ਰੂਰ ਭੇਜਣਗੇ।
ਠੀਕ, ਚਲੋ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਹੁਣ ਉੱਪਰ ਹੋ ਚੁੱਕਿਆ ਤੇ ਪ੍ਰੋਗਰਾਮ ਜਿਹੜਾ ਹੁਣ ਇੱਥੇ ਹੀ ਸਮਾਪਤ ਕਰਦੇ ਆ। ਰਣਵੀਰ ਜੀ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ, ਉਹਨਾਂ ਨੂੰ ਉਹਨਾਂ ਦੇ ਸਵਾਲ ਜਿਹੜੇ ਆ ਉਹ ਲੈਂਦੇ ਹੋ ਔਰ ਜਵਾਬ ਦਿੰਦੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਧੰਨਵਾਦ
ਜੀ। ਤੇ ਦੋਸਤੋ, ਸਾਨੂੰ ਦੋਵਾਂ ਨੂੰ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਹੁਣ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਮੈਲਬਨ ਤੋਂ ਮੈਨੂੰ ਅਮਰਦੀਪ ਕੌਰ ਨੂੰ ਤੇ ਰਣਵੀਰ ਸਿੰਘ ਹੋਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।